ਨੌਵੇਂ ਪਾਤਸ਼ਾਹ ਜੀ ਮਹਾਰਾਜ ਅਸਾਮ ਤੋਂ ਵਾਪਸ ਮੁੜੇ ਨੇ, ਪਟਨਾ ਸਾਹਿਬ ਆਏ ਨੇ। ਆਓ ਗੁਰ ਇਤਿਹਾਸ ਦੀ ਇਹ ਲੜੀਵਾਰ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆ, ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਕਰਤ ਕੂਚ ਦਿਨ ਪ੍ਰਤ ਮਜਲ ਗੁਰੂ ਸਮੇਤ ਨਰੇਸ਼।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਦਿਨ ਪ੍ਰਤੀ ਦਿਨ ਮਜਲ ਕਰਦੇ ਆ, ਕਿਉਂਕਿ ਅਸਾਮ ਤੋਂ ਸ੍ਰੀ ਪਟਨਾ ਸਾਹਿਬ ਦਾ ਬੜਾ ਲੰਮਾ ਪੈਂਡਾ ਹੈ, ਤੋ ਦਿਨ ਪ੍ਰਤੀ ਦਿਨ ਮਜਲ ਕਰਦਿਆਂ ਹੋਇਆ ਜਿੱਥੇ ਰਾਤ ਪੈਂਦੀ ਆ ਉੱਥੇ ਡੇਰਾ ਕਰ ਲੈਂਦੇ ਨੇ, ਅਗਲਾ ਦਿਨ ਚੜ੍ਹਦਾ ਹੈ ਤੇ ਚੱਲ ਪੈਂਦੇ ਹਨ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਮਜਲ ਕਰਦਿਆਂ ਸਤਿਗੁਰਾਂ ਦੇ ਸਮੇਤ ਰਾਜਾ ਬਿਸ਼ਨ ਸਿੰਘ ਮਹਾਰਾਜ ਗੁਰਦੇਵ ਦੀ ਜੋ ਪਾਵਨ ਪਵਿੱਤਰ ਪ੍ਰਕਾਸ਼ ਭੂਮੀ ਹੈ ਸ੍ਰੀ ਪਟਨਾ ਸਾਹਿਬ, ਪਟਨਾ ਸਾਹਿਬ ਵੱਲ ਵਾਪਸ ਆ ਰਹੇ ਹਨ।
ਪਹੁੰਚੇ ਪਟਨੇ ਆਨ ਕਰ ਪਇਓ ਆਨੰਦ ਵਿਸ਼ੇਸ਼।
ਚਲਦਿਆਂ ਚਲਦਿਆਂ ਸਾਰਾ ਪੈਂਡਾ ਤੈਅ ਕਰਕੇ ਸਾਰਾ ਪੰਧ ਮੁਕਾ ਕੇ ਪਟਨਾ ਸਾਹਿਬ ਦੇ ਨੇੜੇ ਪਹੁੰਚ ਗਏ ਨੇ, ਤੇ ਜਦੋਂ ਸ੍ਰੀ ਪਟਨਾ ਸਾਹਿਬ ਦੇ ਨੇੜੇ ਪਹੁੰਚੇ ਤੇ ਬੜਾ ਭਾਰੀ ਆਨੰਦ ਵਧਿਆ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਬੜੇ ਚਾਓ ਤੇ ਉਮਾਹ ਮਨਾਏ ਗਏ। ਪਟਨੇ ਵਾਸੀਆਂ ਨੂੰ ਵੀ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆ ਗਏ ਨੇ, ਸਾਰੇ ਪਾਸੇ ਆਨੰਦ ਦੀ ਲਹਿਰ ਦੌੜ ਪਈ ਹੈ, ਭਾਰੀ ਵਿਸ਼ੇਸ਼ ਕਰਕੇ ਸਾਰਿਆਂ ਦੇ ਹਿਰਦਿਆਂ ਵਿੱਚ ਆਨੰਦ ਵਰਤਿਆ ਹੈ।
ਜੋ ਪਈ ਲਸ਼ਕਰ ਕੇ ਡੇਰੇ ਸਮਦਾਏ,
ਉਹ ਇਧਰ ਜਿੰਨਾ ਲਸ਼ਕਰ ਸੀ ਜਿੰਨੀਆਂ ਫੌਜਾਂ ਸਨ, ਸਾਰੇ ਲਸ਼ਕਰ ਦੇ ਫੌਜਾਂ ਦੇ ਜਿਹੜੇ ਡੇਰੇ ਹਨ
ਉਤਰੇ ਪੁਰ ਤੇ ਬਾਹਰ ਆਏ,
ਲੰਗਰ ਤੋਂ ਬਾਹਰ ਹੀ ਉਤਰੇ ਨੇ, ਸ੍ਰੀ ਪਟਨਾ ਸਾਹਿਬ ਦੇ ਵਿੱਚ ਹਾਲੇ ਪ੍ਰਵੇਸ਼ ਨਹੀਂ ਕੀਤਾ, ਪਟਨਾ ਸਾਹਿਬ ਦੇ ਬਾਹਰ ਬਾਹਰ ਹੀ, ਕਿਉਂਕਿ ਫੌਜਾਂ ਬਹੁਤ ਸਨ, ਘੋੜੇ ਹਾਥੀ ਊਂਠ, ਉਹ ਨਗਰ ਦੇ ਵਿੱਚ ਨਹੀਂ ਸੀ ਪ੍ਰਵੇਸ਼ ਕਰ ਸਕਦੇ, ਤੋ ਸ੍ਰੀ ਪਟਨਾ ਸਾਹਿਬ ਦੇ ਬਾਹਰ ਬਾਹਰ ਹੀ ਸਾਰੀਆਂ ਫੌਜਾਂ ਨੇ ਡੇਰੇ ਕੀਤੇ ਹਨ, ਸਾਰੀ ਸੈਨਾ ਨੇ ਬਾਹਰ ਹੀ ਡੇਰੇ ਲਾਏ ਹਨ।
ਬਿਸ਼ਨ ਸਿੰਘ ਦੇ ਪੁੱਤਰਨ ਕਰਿਓ,
ਰਾਜਾ ਬਿਸ਼ਨ ਸਿੰਘ ਵੀ ਉਤਰਿਆ, ਰਾਜੇ ਬਿਸ਼ਨ ਸਿੰਘ ਨੇ ਵੀ ਉਤਾਰਾ ਕੀਤਾ ਹੈ।
ਸਤਿਗੁਰ ਨਿਕਟ ਉਤਪਾ ਖਰਿਓ,
ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਇਆ। ਰਾਜਾ ਬਿਸ਼ਨ ਸਿੰਘ ਉਤਰਿਆ ਤੇ ਉਤਰ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਹੈ।
ਸਾਹਿਬ ਜ਼ਾਦੇ ਕੋ ਮੈਂ ਦਰਸ਼ਨ ਕਰਿਓ ਚੈ ਤੋਂ ਚਰਨ ਸਪਰਸ਼ਨ।
ਕਹਿਣ ਲੱਗਾ ਹੇ ਗਰੀਬ ਨਵਾਜ ਸਤਿਗੁਰੂ ਜੀ, ਮੈਂ ਆਪ ਜੀ ਦੇ ਸਾਹਿਬਜ਼ਾਦੇ ਸਾਹਿਬ ਗੋਬਿੰਦ ਰਾਏ ਜੀ ਮਹਾਰਾਜ ਦਸਮੇਸ਼ ਪਿਤਾ, ਉਹਨਾਂ ਦੇ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ, ਕਿਉਂਕਿ ਰਾਜੇ ਬਿਸ਼ਨ ਸਿੰਘ ਦੇ ਮਨ ਚ ਬੜੀ ਅਭਿਲਾਖਾ ਸੀ। ਕਲਗੀਧਰ ਜੀ ਦੀ ਉਪਮਾ ਉਹਨੇ ਬੜਿਆਂ ਦੇ ਮੁਖੋਂ ਸੁਣੀ ਸੀ, ਜਿਹੜੇ ਸੇਵਾਦਾਰ ਜਾਂਦੇ ਸਨ ਚਿੱਠੀ ਲੈ ਕੇ ਨੌਵੇਂ ਪਾਤਸ਼ਾਹ ਨੂੰ ਬੁਲਾਉਣ ਲਈ, ਉਹਨਾਂ ਕੋਲੋਂ ਰਾਜਾ ਬਿਸ਼ਨ ਸਿੰਘ ਵੀ ਕਲਗੀਧਰ ਦੇ ਬਚਨ ਸੁਣਦਾ ਸੀ, ਇਸ ਕਰਕੇ ਇਹਦੇ ਮਨ ਚ ਜਗਿਆਸਾ ਸੀ ਕਿ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਪੂਰਨ ਬਲੀ ਨੇ, ਅਵਤਾਰੀ ਪੁਰਖ ਨੇ, ਉਹਨਾਂ ਦੇ ਦਰਸ਼ਨਾਂ ਦਾ ਬੜਾ ਵੱਡਾ ਪੁੰਨ ਹੈ। ਇਸ ਕਰਕੇ ਰਾਜਾ ਬਿਸ਼ਨ ਸਿੰਘ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਮੈਂ ਆਪ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਔਰ ਦਰਸ਼ਨ ਕਰਕੇ ਆਪ ਜੀ ਦੇ ਸਾਹਿਬਜ਼ਾਦੇ ਦੇ ਚਰਨ ਪਰਸਨਾ ਚਾਹੁੰਦਾ ਹਾਂ।
ਅਦਕ ਲਾਲਸਾ ਹੈ ਔਰ ਮੇਰੇ,
ਮਹਾਰਾਜ ਤੁਹਾਡੇ ਸਾਹਿਬਜ਼ਾਦੇ ਦੇ ਚਰਨ ਸਪਰਸ਼ ਕਰਨ ਦੀ ਬੜੀ ਭਾਰੀ ਲਾਲਸਾ ਹੈ ਮੇਰੇ ਮਨ ਵਿੱਚ, ਬਹੁਤ ਜ਼ਿਆਦਾ ਭਾਰੀ ਤੀਬਰ ਇੱਛਾ ਹੈ।
ਪ੍ਰਾਪਤ ਹੋਏ ਮੋਏ ਸਵੇਰੇ,
ਮਹਾਰਾਜ ਬੜੇ ਲੰਮੇ ਸਮੇਂ ਦੀ ਉਡੀਕ ਸੀ ਮੈਨੂੰ ਤੁਹਾਡੇ ਸਾਹਿਬਜ਼ਾਦੇ ਦੇ ਦਰਸ਼ਨਾਂ ਦੀ, ਅੱਜ ਉਹ ਉਡੀਕ ਦੀ ਘੜੀ ਖਤਮ ਹੋਈ ਹੈ, ਅਸੀਂ ਪਟਨਾ ਸਾਹਿਬ ਆ ਪਹੁੰਚੇ ਹਾਂ, ਹੁਣ ਉਹ ਉਡੀਕ ਦੀ ਘੜੀ ਖਤਮ ਹੋਈ ਹੈ, ਅੱਜ ਮੇਰੀ ਉਹ ਇੱਛਾ ਇਸ ਵੇਲੇ ਪੂਰੀ ਹੋਵੇਗੀ।
ਆਂਡੇ ਸਤਿਗੁਰ ਨਦੀ ਕਿਨਾਰੇ,
ਜਦੋਂ ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ, ਉਸ ਵੇਲੇ ਮਹਾਰਾਜ ਜੀ ਨਦੀ ਦੇ ਪਾਰਲੇ ਪਾਸੇ ਉਤਰੇ ਸੀ, ਨਦੀ ਦੇ ਪਾਰਲੇ ਪਾਸੇ ਉਤਰੇ, ਕਿਉਂਕਿ ਉਰਲੇ ਪਾਸੇ ਪਟਨਾ ਸਾਹਿਬ ਸੀ ਤੇ ਸਤਿਗੁਰੂ ਜੀ ਨਦੀ ਦੇ ਪਾਰਲੇ ਪਾਸੇ ਸਨ। 72 ਨਦੀਆਂ ਲਗਾਤਾਰ ਇੱਥੇ ਵਗਦੀਆਂ ਨਿਰੰਤਰ, ਤੇ ਪਾਰਲੇ ਪਾਸੇ ਨੌਵੇਂ ਪਾਤਸ਼ਾਹ ਜੀ ਹਾਲੇ ਉਤਰੇ ਸਨ। ਤੋਂ ਸਤਿਗੁਰੂ ਜੀ ਨਦੀ ਦੇ ਕਿਨਾਰੇ ਉਤਰੇ ਹੋਏ ਸੀ ਉਸ ਵੇਲੇ ਜਦੋਂ ਰਾਜੇ ਬਿਸ਼ਨ ਸਿੰਘ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸੁਣ ਨਰੇਸ਼ ਤੇ ਬਾਕ ਉਚਾਰੇ।
ਰਾਜੇ ਬਿਸ਼ਨ ਸਿੰਘ ਦੀ ਬੇਨਤੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ ਤੇ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ,
ਹਮ ਵੀ ਮਿਲੈ ਜਾਏ ਕਰ ਕਾਲੇ, ਬਿਤਾਵੈ ਰਾਤ ਸੁਖਾਲੇ।
ਮਹਾਰਾਜ ਜੀ ਕਹਿੰਦੇ ਬਿਸ਼ਨ ਸਿੰਘ ਹੁਣ ਸਮਾਂ ਕਾਫੀ ਹੋ ਚੁੱਕਾ ਹੈ, ਸ਼ਾਮ ਪੈ ਚੁੱਕੀ ਹੈ ਤੇ ਆਪਾਂ ਨਦੀ ਪਾਰ ਕਰਨੀ ਹੈ, ਨਦੀ ਪਾਰ ਕਰਦਿਆਂ ਰਾਤ ਪੈ ਜਾਣੀ, ਹਨੇਰਾ ਪੈ ਜਾਣਾ, ਇਸ ਕਰਕੇ ਅੱਜ ਦੀ ਰਾਤ ਆਪਾਂ ਇੱਥੇ ਬਤੀਤ ਕਰੀਏ ਨਦੀ ਦੇ ਕੰਢੇ ਤੇ, ਅੱਜ ਦੀ ਰਾਤ ਆਪਾਂ ਇੱਥੇ ਨਿਵਾਸ ਕਰੀਏ, ਜਦੋਂ ਕੱਲ ਸਵੇਰ ਹੋਵੇਗੀ ਤੇ ਕੱਲ ਨੂੰ ਆਪਾਂ ਇਕੱਠੇ ਚੱਲਾਂਗੇ, ਨਦੀ ਪਾਰ ਕਰਾਂਗੇ ਤੇ ਨਦੀ ਪਾਰ ਕਰਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਂਗੇ।
ਸੁਧ ਕੈ ਪੱਟੀ ਮਾਤ ਕੇ ਤੀਰ।
ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਅੱਜ ਦੀ ਰਾਤ ਆਪਾਂ ਇੱਥੇ ਹੀ ਡੇਰਾ ਕਰਨਾ, ਨਦੀ ਕੰਢੇ ਹੀ ਆਪਾਂ ਅੱਜ ਰਾਤ ਇੱਥੇ ਹੀ ਰਹਾਂਗੇ। ਤੋ ਰਾਜੇ ਬਿਸ਼ਨ ਸਿੰਘ ਨੂੰ ਇਹ ਕਹਿ ਕੇ ਆਪਣੇ ਆਉਣ ਦੀ ਖਬਰ ਕਿ ਅਸੀਂ ਆ ਗਏ ਹਾਂ ਤੇ ਕੱਲ ਨੂੰ ਅਸੀਂ ਘਰ ਆਵਾਂਗੇ ਤੇ ਬਾਹਰ ਅਸੀਂ ਨਗਰ ਦੇ ਬਾਹਰ ਡੇਰਾ ਕੀਤਾ ਹੋਇਆ ਨਦੀ ਦੇ ਕੰਢੇ, ਤੂੰ ਆਪਣੇ ਆਉਣ ਦੀ ਜਿਹੜੀ ਖਬਰ ਹੈ ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਨਾਨਕੀ ਜੀ ਨੂੰ ਔਰ ਮਾਤਾ ਗੁਜਰੀ ਜੀ ਨੂੰ ਮਹਿਲਾਂ ਵਿੱਚ ਭੇਜ ਦਿੱਤੀ ਹੈ।
ਡੇਰਾ ਭਰੇ ਹੋ ਨਦੀ ਕੇ ਤੀਰ।
ਨਦੀ ਦੇ ਕਿਨਾਰੇ ਤੇ ਡੇਰਾ ਕੀਤਾ ਹੋਇਆ। ਰਾਜੇ ਬਿਸ਼ਨ ਸਿੰਘ ਨੇ ਵੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਨਦੀ ਦੇ ਕੰਢੇ ਤੇ ਨਦੀ ਦੇ ਕਿਨਾਰੇ ਦੇ ਉੱਤੇ ਡੇਰਾ ਕੀਤਾ। ਸਾਰੀਆਂ ਫੌਜਾਂ ਇੱਥੇ ਉਤਰੀਆਂ ਹੋਈਆਂ ਨੇ।
ਲੈ ਪ੍ਰਾਤ ਕੋ ਸੁਣ ਸੁਖ ਅਰਖੇ।
ਜਦੋਂ ਸਾਰੀ ਫੌਜ ਨੇ ਸੁਣਿਆ ਵੀ ਕੱਲ ਸਵੇਰੇ ਚੱਲ ਕੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਮਹਾਰਾਜ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਂਗੇ ਜਿਹੜੇ ਨੌਵੇਂ ਪਾਤਸ਼ਾਹ ਜੀ ਦੇ ਨਾਲ ਸਿੱਖ ਸੇਵਕ ਸਨ, ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਭਾਰੀ ਅਭਿਲਾਖਾ ਸੀ ਗੁਰੂ ਦਰਸ਼ਨਾਂ ਦੀ, ਗੁਰੂ ਕਲਗੀਧਰ ਦੇ ਦਰਸ਼ਨਾਂ ਦੀ। ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਕੱਲ ਨੂੰ ਚੱਲ ਕੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ।
ਦਰਬਦਾਨ ਕੀ ਧਾਰਾ ਬਰਖੇ।
ਉਧਰ ਤਾਂ ਮਾਇਆ ਦੇ ਦਾਨ ਦੀ ਧਾਰ ਹੀ ਬਰਖ ਗਈ, ਕਹਿੰਦੇ ਏਦਾਂ ਜਾਪਦਾ ਜਿਵੇਂ ਮੀਂਹ ਪੈਣ ਲੱਗ ਪਿਆ ਹੋਵੇ, ਇੰਨੀ ਮਾਇਆ ਵੰਡੀ ਗਈ। ਰਾਜੇ ਬਿਸ਼ਨ ਸਿੰਘ ਨੇ ਬੜਾ ਦਾਨ ਕੀਤਾ, ਉਧਰ ਗੁਰੂ ਸਾਹਿਬ ਜੀ ਦੇ ਮਹਿਲਾਂ ਦੇ ਵਿੱਚ ਬੜਾ ਦਾਨ ਕੀਤਾ ਗਿਆ ਧਨ ਦਾ, ਏਦਾਂ ਜਾਪਦਾ ਜਿਵੇਂ ਧਨ ਦੀ ਵਰਖਾ ਹੋ ਗਈ ਹੋਵੇ।
ਯਾਚਕ ਗਨ ਹਕਾਰ ਕਰ ਦੀਨ।
ਬੜੇ ਸਾਰੇ ਜਿਹੜੇ ਮੰਗਤੇ ਸਨ, ਯਾਚਕ ਸਨ, ਲੋੜਵੰਦ ਸਨ, ਉਹਨਾਂ ਨੂੰ ਗੁਰੂ ਘਰ ਸੱਦ ਸੱਦ ਕੇ ਬੁਲਾ ਬੁਲਾ ਕੇ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਦਾਨ ਪਾਇਆ ਜਾ ਰਿਹਾ।
ਸੁੱਤ ਸੁਨੇ ਜਿਸਕੇ ਮਨ ਪੀਨ।
ਮਾਤਾ ਜੀ ਜਿਨ੍ਹਾਂ ਦੇ ਮਨ ਵਿੱਚ ਆਪਣੇ ਪੁੱਤਰ ਦਾ, ਮਾਤਾ ਨਾਨਕੀ ਜੀ ਜਿਨ੍ਹਾਂ ਦੇ ਮਨ ਵਿੱਚ ਆਪਣੇ ਪੋਤਰੇ ਦਾ ਬੜਾ ਭਾਰੀ ਸਨੇਹ, ਆਪਣੇ ਪੁੱਤਰ ਦਾ ਬੜਾ ਭਾਰੀ ਪਿਆਰ ਹੈ। ਤੋ ਜਦੋਂ ਮਾਤਾ ਨਾਨਕੀ ਜੀ ਨੇ ਸੁਣਿਆ ਵੀ ਮੇਰੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਗਏ ਨੇ, ਤੇ ਸੁਣ ਕੇ ਮਾਤਾ ਜੀ ਨੇ ਬੜਾ ਖੁੱਲਾ ਦਾਨ ਕੀਤਾ। ਰੀਝ ਰੀਝ ਕੇ ਮਾਤਾ ਜੀ ਨੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਚ ਦਾਨ ਪਾਇਆ।
ਲੇ ਪੋਤਰੇ ਕੋ ਅੰਕ ਸੁਣਾਵੈ, ਤੇਰੋ ਪਿਤਾ ਪੁਰ ਕੋ ਆਵੈ।
ਆਪਣੇ ਪੋਤਰੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਆਪਣੀ ਗੋਦ ਚ ਲੈ ਕੇ ਨਾ ਮਾਤਾ ਨਾਨਕੀ ਜੀ ਬੜਾ ਦੁਲਾਰ ਕਰਦੇ ਤੇ ਮੱਥਾ ਚੁੰਮਦਿਆਂ ਕਹਿੰਦੇ, ਪੁੱਤਰ ਜੀ ਕੱਲ ਸਵੇਰ ਹੁੰਦਿਆਂ ਤੁਹਾਡੇ ਪਿਤਾ ਜੀ ਆ ਰਹੇ ਨੇ। ਕਿਉਂਕਿ ਕਲਗੀਧਰ ਜੀ ਹਾਲੇ 5-6 ਵਰਿਆਂ ਦੀ ਉਮਰ ਹੋ ਚੁੱਕੀ ਹੈ, ਹਾਲੇ ਤੱਕ ਆਪਣੇ ਪਿਤਾ ਜੀ ਨੂੰ ਮਿਲੇ ਨਹੀਂ ਸੀ। ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਹੀ ਨੌਵੇਂ ਪਾਤਸ਼ਾਹ ਜੀ ਚਲੇ ਗਏ ਸਨ। ਤੋ ਮਨ ਦੇ ਵਿੱਚ ਕਲਗੀਧਰ ਦੇ ਵੀ ਬੜੀ ਸਿੱਖ ਸੀ ਆਪਣੇ ਪਿਤਾ ਨੂੰ ਮਿਲਣ ਦੀ। ਤੋ ਮਾਤਾ ਨਾਨਕੀ ਜੀ ਆਪਣੇ ਪੋਤਰੇ ਗੁਰੂ ਕਲਗੀਧਰ ਜੀ ਨੂੰ ਗੋਦ ਚ ਲੈ ਕੇ ਬੜੇ ਸਨੇਹ ਨਾਲ ਕਹਿੰਦੇ, ਪੁੱਤਰ ਜੀ ਕੱਲ ਨੂੰ ਤੁਹਾਡੇ ਪਿਤਾ ਜੀ ਆਉਣਗੇ, ਕੱਲ ਸਵੇਰੇ ਤੁਹਾਡੇ ਪਿਤਾ ਜੀ ਆ ਕੇ ਤੁਹਾਨੂੰ ਮਿਲਣਗੇ।
ਅਤਿ ਆਨੰਦ ਸੁਣ ਸੁਣ ਸਭ ਕੀਨਾ।
ਜਿਹਨੇ ਵੀ ਸੁਣਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਸੁਣ ਕੇ ਸਾਰਿਆਂ ਦੇ ਅੰਦਰ ਆਨੰਦ ਵਰਤ ਗਿਆ। ਜਿਹਨੇ ਪਟਨਾ ਸਾਹਿਬ ਦੇ ਨਿਵਾਸੀ ਸੀ, ਸਿੱਖ ਸੀ, ਕਿਉਂਕਿ ਬੜੇ ਸਾਲਾਂ ਬਾਅਦ ਸਤਿਗੁਰੂ ਜੀ ਵਾਪਸ ਮੁੜੇ ਨੇ, इस करके सारिया दे मन विच बड़ा आनंद है, बहुत भारी चाओ है धन गुरु तेग बहादुर साहब जी महाराज जी दे आउन दी खबर सुन के।
सेवक सिख मिले सुख बिना,
बहुत सारे सेवक सिख आपस विच मिल के कठे हो के बड़ा भारी सुख मान दे ने, आनंद मान दे ने, ते बड़े चाओ नल पढ़ दे ने, मन चाओ पया प्रभ आगम सुनिया। सतगुरु सच्चे पातशाह दा आगमन सुन के कि नौवे पातशाह जी आ रहे ने, ਇਹ ਸੁਣ ਕੇ ਸਭ ਦੇ ਹਿਰਦਿਆਂ ਚ ਚਾਉ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ, ਉਮਕੇ ਉਹੀਓ ਮਿਲਣ ਪ੍ਰਭ ਤਾਈ। ਏਦਾਂ ਦਾ ਉਮਕ ਚਾਉ ਭਾਵ ਪਿਆਰ ਹਿਰਦੇ ਦੇ ਵਿਚ ਪੈਦਾ ਹੋਇਆ ਹੈ।
ਚਿਰੰ ਕਾਲ ਮੈਂ ਹਟ ਗੁਰ ਆਏ, ਦੀਤ ਬਦਾਈ ਮਿਲ ਸਮਦਾਏ।
ਲੰਮੇ ਸਮੇ ਤੋਂ ਬਾਅਦ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਵਾਪਸ ਮੁੜੇ ਨੇ। ਕਈ ਸਾਲ ਹੋ ਗਏ ਨੇ ਸਤਿਗੁਰੂ ਜੀ ਨੂੰ ਨਗਰ ਤੋਂ ਗਏ ਹੋਇਆ, ਤੇ ਬੜਿਆਂ ਸਾਲਾਂ ਬਾਅਦ ਵਾਪਸ ਆਏ ਨੇ, ਤੇ ਜਿੰਨੇ ਨਗਰ ਦੇ ਲੋਕ ਨੇ ਸਭ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ। ਮਾਤਾ ਕੋਲ ਆਉਂਦੇ ਦੌੜੇ ਭੱਜੇ, ਤੇ ਭੱਜ ਕੇ ਆ ਕੇ ਮਾਂ ਨਾਨਕੀ ਨੂੰ ਮਾਂ ਗੁਜਰੀ ਨੂੰ ਵਧਾਈ ਦਿੰਦੇ ਨੇ। ਮਾਤਾ ਵਧਾਈ ਹੋਵੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੁੱਖਾਂ ਨਾਲ ਮਹਿਲਾਂ ਚ ਵਾਪਸ ਮੁੜਨ ਲੱਗੇ ਨੇ।
ਉਤਸ਼ਵ ਕਰਤੇ ਰਾਤ ਬਿਤਾਏ,
ਰਾਤ ਤਾਂ ਨੀਂਦ ਨੀ ਪਈ ਕਿਸੇ ਨੂੰ, ਸਾਰੀ ਰਾਤ ਤਾਂ ਉਤਸ਼ਵ ਕਰਦਿਆ ਹੀ ਤੇ ਰੀਝ ਰੀਝ ਕੇ ਕੀਰਤਨ ਕਰਦਿਆਂ ਹੀ ਸਾਰੀ ਰਾਤ ਬਤੀਤ ਹੋਈ। ਗੁਰਸਿੱਖ ਉਡੀਕਦੇ ਹੀ ਰਹੇ, ਕਦੋਂ ਰਾਤ ਬਤੀਤ ਹੋਵੇ, ਕੱਲ ਦਾ ਦਿਨ ਚੜ੍ਹੇ, ਸੂਰਜ ਚੜ੍ਹੇ, ਤੇ ਸਾਨੂੰ ਦਿਨ ਚੜ੍ਹਨ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਣ। ਇਸੇ ਚਾਉ ਦੇ ਵਿੱਚ ਕਹਿੰਦੇ ਸਿੱਖਾਂ ਨੇ ਰਾਤ ਬਤੀਤ ਕੀਤੀ, ਉਤਸ਼ਵ ਕਰਦਿਆਂ ਖੁਸ਼ੀਆਂ ਮਨਾਉਂਦਿਆਂ ਰਾਤ ਬਤੀਤ ਕੀਤੀ ਹੈ।
ਜਾਗੇ ਪਿਕ ਪ੍ਰਭਾਤ ਹੋਏ ਆਏ,
ਜਦੋਂ ਇੱਧਰ ਮਾਤਾ ਜੀ ਨੇ ਵੇਖਿਆ ਵੀ ਪ੍ਰਭਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਤੋ ਮਾਤਾ ਗੁਜਰੀ ਜੀ ਉੱਠੇ ਹਨ।
ਸ਼੍ਰੀ ਗੁਜਰੀ ਕਰ ਨੀਰ ਉਸਨ ਕੋ,
ਮਾਤਾ ਗੁਜਰੀ ਜੀ ਨੇ ਪਾਣੀ ਗਰਮ ਕੀਤਾ, ਜਲ ਗਰਮ ਕਰਵਾਇਆ, ਦਾਸੀਆਂ ਨੂੰ ਹੁਕਮ ਕਰਕੇ ਕਹਿੰਦੇ ਜਲ ਗਰਮ ਕੀਤਾ ਹੈ।
ਪੁੱਤਰ ਸ਼ਨਾਨੈ ਮਰਦ ਤਨ ਕੋ,
ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨੂੰ ਗਰਮ ਜਲ ਦੇ ਨਾਲ ਇਸ਼ਨਾਨ ਕਰਾਉਂਦੇ। ਕੋਸਾ ਕੋਸਾ ਪਾਣੀ ਹੈ, ਉਹਦੀ ਠਾਰੀ ਭੰਨ ਕੇ ਪਾਣੀ ਦੀ, ਤੇ ਕਹਿੰਦੇ ਕੋਸੇ ਜੇ ਜਲ ਦੇ ਨਾਲ ਆਪਣੇ ਪੁੱਤਰ ਸਾਹਿਬ ਗੋਬਿੰਦ ਰਾਏ ਜੀ ਦਸਵੇਂ ਪਾਤਸ਼ਾਹ ਨੂੰ ਮਲ ਮਲ ਕੇ ਨਵਾਉਂਦੇ ਮਾਤਾ ਗੁਜਰੀ ਜੀ, ਕਿ ਅੱਜ ਤੁਹਾਡੇ ਪਿਤਾ ਜੀ ਨੇ ਆਉਣਾ, ਤੁਸੀਂ ਭਲੀ ਪ੍ਰਕਾਰ ਨਾਲ ਸਵੱਛ ਹੋ ਜਾਓ, ਵਧੀਆ ਵਸਤਰ ਵਧੀਆ ਕੱਪੜੇ ਆਪਣੇ ਤਨ ਤੇ ਧਾਰਨ ਕਰ ਲਓ, ਏਦਾਂ ਕਹਿੰਦੇ ਨਾਲੇ, ਤੇ ਨਾਲੇ ਸੋਹਣੇ ਜਲ ਦੇ ਨਾਲ, ਨਿਰਮਲ ਜਲ ਦੇ ਨਾਲ ਮਲ ਮਲ ਕੇ ਗੁਰੂ ਕਲਗੀਧਰ ਜੀ ਨੂੰ ਇਸ਼ਨਾਨ ਕਰਾਉਂਦੇ ਨੇ।
ਔਰ ਬਸਤਰ ਬਰ ਬਹੁਤ ਬਰਨ ਕੇ,
ਇਸ਼ਨਾਨ ਕਰਵਾ ਕੇ ਨਾ ਕਲਗੀਧਰ ਜੀ ਨੂੰ ਪਿੰਡਾ ਕੱਪੜੇ ਨਾਲ ਪੂੰਝ ਕੇ ਮਾਤਾ ਗੁਜਰੀ ਜੀ ਨੇ ਬੜੇ ਸੋਹਣੇ ਬਸਤਰ, ਨਵੇਂ ਬਸਤਰ ਬਣਵਾਏ ਸੀ ਕਲਗੀਧਰ ਜੀ ਵਾਸਤੇ, ਨਿਤ ਨਵੇਂ ਬਸਤਰ ਧਾਰਨ ਕਰਦੇ ਸਨ ਦਸ਼ਮੇਸ਼ ਪਾਤਸ਼ਾਹ, ਤੇ ਮਾਤਾ ਜੀ ਨੇ ਬੜੇ ਸੋਹਣੇ ਕਈ ਰੰਗਾਂ ਦੇ ਬਸਤਰ ਨੇ, ਕਹਿੰਦੇ ਉਸ ਬਸਤਰ ਵਿੱਚ ਕਈ ਰੰਗਾਂ ਦੇ ਧਾਗੇ ਨੇ, ਇਹੋ ਜਿਹਾ ਸੋਹਣਾ ਬਸਤਰ ਉਹ ਮਾਤਾ ਗੁਜਰੀ ਜੀ ਨੇ ਆਪਣੇ ਲਾਲ ਗੋਬਿੰਦ ਰਾਏ ਜੀ ਦੇ ਤਨ ਤੇ ਪਵਾਇਆ ਹੈ।
ਪਹਿਰਾਵਤ ਦੁੱਤ ਹੇਤ ਬਰਨ ਕਰਨ ਕੋ,
ਤੇ ਆਪਣੇ ਪੁੱਤਰ ਦੀ ਦੁੱਤੀ ਨੂੰ ਪ੍ਰਗਟ ਕਰਨ ਵਾਸਤੇ, ਆਭਾ ਨੂੰ ਪ੍ਰਗਟ ਕਰਨ ਵਾਸਤੇ ਬੜੇ ਸੁੰਦਰ ਬਸਤਰ ਉਹ ਮਾਤਾ ਨਾਨਕੀ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਜੀ ਨੂੰ ਪਹਿਨਾਉਂਦੇ ਹਨ।
ਸਿਰ ਪਰ ਚੀਰਾ ਚਾਰ ਸੁਹਾਵਾ,
ਕਹਿੰਦੇ ਬਹੁਤ ਸੋਹਣੇ ਮੋਤੀਆਂ ਦੀ ਮਾਲਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਠ ਵਿੱਚ ਸੋਭਦੀ ਹੈ, ਕੰਨਾਂ ਵਿੱਚ ਬੜੇ ਸੁੰਦਰ ਕੁੰਡਲ ਸੋਭਦੇ ਨੇ, ਜਿਨ੍ਹਾਂ ਵਿੱਚ ਮੁਕਤੇ ਮੋਤੀ ਜੜੇ ਹੋਏ ਨੇ, ਬੜੇ ਜ਼ਾਹਰ ਪ੍ਰਗਟ ਨਜ਼ਰ ਆਉਂਦੇ ਨੇ, ਤੇ ਮੌਖ ਮੰਡਲ ਦੀ ਆਭਾ ਸੋਭਾ ਬੜੀ ਸੁੰਦਰ ਹੈ। ਔਰ ਕਲਗੀਧਰ ਜੀ ਦੇ ਸੀਸ ਉੱਤੇ ਇੱਕ ਛੋਟੀ ਜੀ ਦਸਤਾਰ, ਚੀਰਾ ਕਹਿੰਦੇ ਨੇ ਦਸਤਾਰ ਨੂੰ, ਛੋਟੀ ਜੀ ਦਸਤਾਰ ਮਹਾਰਾਜ ਜੀ ਦੇ ਸੀਸ ਉੱਤੇ ਮਾਤਾ ਗੁਜਰੀ ਜੀ ਨੇ ਸਜਾਈ ਹੈ।
ਜਿਗਾ ਬੰਦ ਕਰ ਬੋਧ ਪਾਵਾ,
ਕਹਿੰਦੇ ਉਸ ਦਸਤਾਰ ਤੇ ਜਿਗਾ ਬੱਧੀ, ਜਿਗਾ ਜਿਗਾ ਬੜੀ ਸੁੰਦਰ ਹੈ, ਜਿਗਾ ਦੇ ਵਿੱਚ ਵੀ ਬੜੇ ਕੀਮਤੀ ਜੜਾਊ ਜੜੇ ਹੋਏ, ਜਿਗਾ ਦੇ ਵਿੱਚ ਵੀ ਬੜੇ ਕੀਮਤੀ ਮੋਤੀਆਂ ਦੇ ਗੁੱਛੇ ਲਟਕਦੇ ਨੇ, ਕਹਿੰਦੇ ਬੜੀ ਸੋਹਣੀ ਜਿਗਾ ਉਹ ਕਲਗੀਧਰ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਬਾਲ ਰੂਪ ਦੇ ਵਿੱਚ ਬਾਲਾ ਪ੍ਰੀਤਮ ਜੀ ਦੇ ਸੀਸ ਤੇ ਮਾਤਾ ਗੁਜਰੀ ਜੀ ਨੇ ਸਜਾਈ ਹੈ।
ਲੋਕ ਮਾਲਾ ਮੁਕਤਨ ਕੀ ਲੜੇ,
ਕਹਿੰਦੇ ਬਹੁਤ ਸੁੰਦਰ ਇੱਕ ਛੋਟੀ ਜੀ ਮਾਲਾ ਸੁੱਚੇ ਮੋਤੀਆਂ ਦੀ, ਬੜੇ ਪਵਿੱਤਰ ਤੇ ਸ਼ੁੱਧ ਮੋਤੀ, ਮੋਤੀ ਬੜੇ ਕੀਮਤੀ ਨੇ। ਖਾਲਸਾ ਜੀ, ਸੁੱਚੇ ਮੋਤੀ ਵੀ ਕਈ ਤਰ੍ਹਾਂ ਦੀ, ਕਈ ਕਿਸਮਾਂ ਦੇ ਹੁੰਦੇ, ਕਈ ਰੰਗਾਂ ਦੇ, ਕਈ ਆਕਾਰਾਂ ਦੇ ਹੁੰਦੇ ਨੇ। ਕਹਿੰਦੇ ਬੜੇ ਕੀਮਤੀ ਮੋਤੀ ਨੇ, ਉਹ ਸੁੱਚੇ ਮੋਤੀਆਂ ਦੀ ਮਾਲਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੰਠ ਦੇ ਵਿੱਚ, ਗਲ ਦੇ ਵਿੱਚ ਸਤਿਗੁਰਾਂ ਦੇ ਧਾਰਨ ਕਰਵਾਈ ਹੈ।
ਲੋਲਕ ਲਟਕਤ ਸਭ ਦੇ ਵਰੇ,
ਕਹਿੰਦੇ ਉਸ ਮੋਤੀਆਂ ਦੀ ਮਾਲਾ ਦੇ ਵਿੱਚ ਬੜੇ ਸੋਹਣੇ ਕੀਮਤੀ, ਕਹਿੰਦੇ ਜਿਹੜੇ ਮਨ ਨੂੰ ਮੋਹ ਲੈਣ ਵਾਲੇ ਮੋਤੀ ਨੇ, ਬੜੇ ਸੋਹਣੇ ਕੀਮਤੀ ਮੋਤੀ ਨੇ, ਉਹ ਸਬਜੇ ਸਬਜ ਰੰਗ ਦੇ, ਜ਼ਰੀਦਾਰ ਰੰਗ ਦੇ ਉਹ ਮੋਤੀ ਸੋਭਨੀਕ ਹੋ ਰਹੇ ਨੇ।
ਹੀਰੇ ਵਿੱਚ ਦਮਕੈ ਬੋਲੇ,
ਮੋਤੀਆਂ ਦੀ ਮਾਲਾ ਥੋੜੀ ਹੈ, ਕਹਿੰਦੇ ਉਹਦੇ ਚ ਹੀਰੇ ਵੀ ਜੜੇ ਹੋਏ ਨੇ, ਬੜੇ ਬੜੇ ਕੀਮਤੀ ਕੋਰਦਾਰ ਹੀਰੇ, ਜਿਨ੍ਹਾਂ ਦੀ ਨੋਕ ਕੱਢੀ ਹੋਈ, ਜਿਹੜੇ ਹੀਰੇ ਘੜ ਘੜ ਕੇ ਬੜੇ ਸੁੰਦਰ ਬਣਾਏ ਹੋਏ, ਉਹ ਹੀਰੇ ਉਸ ਮੋਤੀਆਂ ਦੀ ਮਾਲਾ ਦੇ ਵਿੱਚ ਜੜੇ ਹੋਏ ਚਮਕਦੇ ਹਨ। ਸਤਿਗੁਰਾਂ ਦੇ ਗਲ ਵਿੱਚ ਇਹੋ ਜੀ ਮਾਲਾ ਪਾਈ ਹੈ, ਜਿਹੜੀ ਸਤਿਗੁਰਾਂ ਦੇ ਗਲ ਦੇ ਵਿੱਚ ਪ੍ਰਕਾਸ਼ਮਾਨ ਹੋ ਰਹੀ। ਦਸ਼ਮੇਸ਼ ਜੀ ਦੇ ਕੰਠ ਦੇ ਵਿੱਚ ਬੜੀ ਸੁੰਦਰ ਮਾਲਾ ਮੋਤੀਆਂ ਦੀ, ਹੀਰਿਆਂ ਦੀ, ਸਬਜ ਪੰਨਿਆਂ ਦੀ ਜੜੀ ਹੋਈ ਮਾਲਾ, ਉਹ ਮਹਾਰਾਜ ਕਲਗੀਧਰ ਜੀ ਦੀ ਛਾਤੀ ਤੇ ਕਦੇ ਸੱਜੇ, ਜਦੋਂ ਮਹਾਰਾਜ ਜੀ ਹਿੱਲਦੇ ਨੇ ਨਾ, ਤੇ ਉਹ ਮਾਲਾ ਵੀ ਸੱਜੇ ਖੱਬੇ ਹਿੱਲਦੀ ਹੈ, ਬੜੀ ਸੁੰਦਰ ਲੱਗਦੀ ਹੈ।
ਨਵਰਤਨੇ ਬਾਹੁਨ ਬੰਦਵਾਏ,
ਖਾਲਸਾ ਜੀ ਉਸ ਵੇਲੇ ਦਾ ਬਾਦਸ਼ਾਹੀ ਸ਼ਿੰਗਾਰ ਸੀ ਮਹਾਰਾਜ ਜੀ ਦੇ ਡੋਲਿਆਂ ਦੇ ਨਾਲ, ਬਾਹਾਂ ਦੇ ਨਾਲ, ਡੋਲਿਆਂ ਦੇ ਨਾਲ। ਕਹਿੰਦੇ ਬੜੇ ਸੋਹਣੇ ਨੌ ਰਤਨੇ, ਜਿਨ੍ਹਾਂ ਨੂੰ ਅੰਗਦ ਵੀ ਕਹਿੰਦੇ ਨੇ ਤੇ ਬਹੂਟੇ ਵੀ ਕਹਿੰਦੇ ਨੇ, ਬੜੇ ਸੋਹਣੇ ਅੰਗਦ ਬਹੂਟੇ ਉਹ ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ, ਤੇ ਉਹਨਾਂ ਬਹੂਟਿਆਂ ਵਿੱਚ ਨੌ ਦੇ ਨੌ ਰਤਨ ਲੱਗੇ ਹੋਏ। ਨੌ ਪ੍ਰਕਾਰ ਦੇ ਰਤਨ ਹੁੰਦੇ ਨੇ ਨਾ, ਨੀਲਮ, ਪੁਖਰਾਜ ਆਦਿਕ, ਉਹ ਨੌ ਪ੍ਰਕਾਰ ਦੇ ਜਿਹੜੇ ਰਤਨ ਨੇ ਉਹਨਾਂ ਬਹੂਟਿਆਂ ਦੇ ਵਿੱਚ ਲੱਗੇ, ਅੰਗਦਾਂ ਵਿੱਚ ਲੱਗੇ, ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ ਹੋਏ ਨੇ।
ਜਨ ਨਵਗ੍ਰਹਿ ਭੁਜ ਸੋ ਲਪਟਾਏ,
ਕਹਿੰਦੇ ਨੌ ਰਤਨ ਨਹੀਂ ਮਾਨੋ ਨੌ ਗ੍ਰਹਿ ਨੇ, ਨੌ ਗ੍ਰਹਿ ਨੇ ਨਾ, ਕਹਿੰਦੇ ਮਾਨੋ ਨੌ ਗ੍ਰਹਿ ਨੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਨਾਲ ਲਪਟੇ ਹੋਏ ਨੇ।
ਕੰਕਨ ਕੰਚਨ ਦੇ ਪੈ ਜਿੜਾਓ,
ਫਿਰ ਹੱਥਾਂ ਦੇ ਵਿੱਚ ਬੜੇ ਸੋਹਣੇ ਸੋਨੇ ਦੇ ਕੰਗਣ, ਸੋਨੇ ਦੇ ਕੰਗਣ, ਕੱਲੇ ਸੋਨੇ ਦੇ ਥੋੜੀ ਨੇ, ਕਹਿੰਦੇ ਸੋਨੇ ਦੇ ਉਹਨਾਂ ਕੰਗਣਾਂ ਵਿੱਚ ਫਿਰ ਹੀਰੇ ਜੜੇ ਹੋਏ, ਉਹਨਾਂ ਵਿੱਚ ਵੀ ਬੜੇ ਬੜੇ ਕੀਮਤੀ ਨਗ ਜੜੇ ਹੋਏ, ਬੜੇ ਸੁੰਦਰ ਕੰਚਨ ਸੋਨੇ ਦੇ ਕਣੇ ਕੜੇ ਜਿਹੜੇ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਜੜੇ ਹੋਏ ਹਨ, ਪਾਏ ਹੋਏ ਹਨ।
ਜੁਗ ਕਰ ਮੈਂ ਸੁੰਦਰ ਪਹਿਰਾਓ,
ਬੜੇ ਜੜਾਊ ਉਹਨਾਂ ਕੰਗਣਾਂ ਵਿੱਚ ਜੜੇ ਹੋਏ ਕਲਗੀਧਰ ਜੀ ਦੇ ਦੋਹਾਂ ਹੱਥਾਂ ਵਿੱਚ ਮਾਤਾ ਗੁਜਰੀ ਜੀ ਨੇ ਪਾਏ ਨੇ। ਪਹਿਲੀ ਵਾਰ ਅੱਜ ਪਿਤਾ ਨੂੰ ਮਿਲਣਾ ਤੇ ਮਾਤਾ ਜੀ ਸਜਾ ਰਹੇ ਨੇ ਆਪਣੇ ਸਾਹਿਬਜ਼ਾਦੇ ਨੂੰ, ਜਿੰਨਾ ਵੱਧ ਤੋਂ ਵੱਧ ਸਜਾ ਸਕਦੇ ਸੀ, ਸੋਹਣਾ ਹਾਰ ਸ਼ਿੰਗਾਰ ਕਰਕੇ ਸਜਾ ਰਹੇ ਨੇ, ਹੱਥਾਂ ਵਿੱਚ ਸੋਨੇ ਦੇ ਕੜੇ ਪਵਾਏ ਨੇ ਮਾਤਾ ਗੁਜਰੀ ਨੇ।
ਚੀਨੇ ਅੰਬਰ ਕੇ ਗਰ ਜਾਮਾ,
ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਤੇ ਜਿਹੜੇ ਕੱਪੜੇ ਨੇ ਨਾ, ਵਸਤਰ, ਕਹਿੰਦੇ ਉਹ ਬੜੇ ਬਰੀਕ ਧਾਗੇ ਦੇ ਬਣੇ ਹੋਏ, ਬੜਾ ਕੀਮਤੀ, ਕਿਉਂਕਿ ਜਿਤਨੇ ਬਰੀਕ ਧਾਗੇ ਦਾ ਬਣਿਆ ਹੋਇਆ ਕੱਪੜਾ ਹੁੰਦਾ ਸੀ ਉਹਨਾਂ ਸਮਿਆਂ ਚ, ਓਨਾ ਹੀ ਜ਼ਿਆਦਾ ਉਹਨੂੰ ਕੀਮਤੀ ਤੇ ਸ਼ੁੱਧ ਮੰਨਿਆ ਜਾਂਦਾ ਸੀ, ਕਿਉਂਕਿ ਉਹਨਾਂ ਸਮਿਆਂ ਚ ਹੱਥਾਂ ਦੇ ਨਾਲ ਹੀ ਕੱਪੜੇ ਬੁਣੇ ਜਾਂਦੇ ਸੀ, ਮਸ਼ੀਨਾਂ ਆਦਿਕ ਨਹੀਂ ਸਨ ਹੁੰਦੀਆਂ, ਤੇ ਜਿੰਨਾ ਬਰੀਕ ਧਾਗੇ ਦੇ ਨਾਲ ਕੱਪੜਾ ਬੁਣਿਆ ਜਾਂਦਾ ਸੀ ਓਨਾ ਹੀ ਜ਼ਿਆਦਾ ਮਿਹਨਤ ਲੱਗਦੀ ਸੀ, ਓਨੀ ਕੀਮਤੀ ਹੁੰਦਾ ਸੀ। ਤੇ ਕਹਿੰਦੇ ਬਰੀਕ ਜੇ ਧਾਗੇ ਦੇ ਨਾਲ ਬੜਾ ਸੋਹਣਾ ਬਣਿਆ ਹੋਇਆ ਅੰਬਰ ਵਸਤਰ ਹੈ ਜਿਹੜਾ ਕਲਗੀਧਰ ਜੀ ਦੇ ਸਰੀਰ ਦੇ ਉੱਤੇ ਪਾਇਆ, ਸੋਭ ਰਿਹਾ, ਬੜਾ ਸੁੰਦਰ ਜਾਮਾ ਹੈ।
ਪਹਿਰਾਇਓ ਸ਼ੋਭਤ ਅਬਰਾਮਾ,
ਬੜਾ ਸੋਹਣਾ ਜਾਮਾ ਹੈ ਜਿਹੜਾ ਜਾਮਾ ਗੁਰੂ ਕਲਗੀਧਰ ਜੀ ਦੇ ਸਰੀਰ ਉੱਤੇ ਮਾਤਾ ਗੁਜਰੀ ਜੀ ਨੇ ਪਵਾਇਆ ਹੈ।
ਸਰੀਦਾਰ ਜਿਸਕੇ ਜੁਗ ਛੋ,
ਉਹਦੇ ਜਿਹੜੇ ਦੋ ਪੱਲੇ ਨੇ ਨਾ, ਜਿਹੜਾ ਮਹਾਰਾਜ ਜੀ ਨੇ ਜਾਮਾ ਧਾਰਨ ਕੀਤਾ ਉਹਦੇ ਦੋ ਪੱਲੇ ਨੇ ਅੱਗੇ ਸੱਜੇ ਖੱਬੇ, ਦੋਵਾਂ ਪੱਲਿਆਂ ਦੇ ਉੱਤੇ ਜ਼ਰੀਦਾਰ ਗੋਟੇ ਦੀ ਕਢਾਈ ਕੱਢੀ ਹੋਈ, ਬੜਾ ਕੀਮਤੀ ਜ਼ਰੀਦਾਰ ਬਸਤਰ ਹੈ ਉਹਦੀ ਉੱਤੇ ਕਢਾਈ ਕੱਢੀ ਹੋਈ ਹੈ, ਜ਼ਰੀਦਾਰ ਬਸਤਰ ਦੋਹਾਂ ਚਾਮਿਆਂ ਦੇ ਦੋਹਾਂ ਹਿੱਸਿਆਂ ਤੇ ਲਾਇਆ ਹੋਇਆ ਹੈ।
ਦਾਰ ਸਿਕੰਦ ਤਰੇ ਕੋ ਚੋਰ,
ਫਿਰ ਇੱਕ ਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸੁੰਦਰ ਦੁਸ਼ਾਲਾ ਪਾਇਆ, ਉਹ ਦੁਸ਼ਾਲੇ ਦੇ ਜਿਹੜੇ ਦੋ ਸਿਰੇ ਨੇ ਉਹਨਾਂ ਤੇ ਵੀ ਜ਼ਰੀ ਲੱਗੀ ਹੋਈ ਬੜੇ ਸੁੰਦਰ ਹਨ।
ਇਮ ਸਜਾਏ ਕਰ ਸੁੰਦਰ ਸਾਰੇ।
ਇਦਾਂ ਗੁਰੂ ਕਲਗੀਧਰ ਜੀ ਨੂੰ ਮਾਤਾ ਗੁਜਰੀ ਜੀ ਨੇ ਆਪ ਆਪਣੇ ਹੱਥੀ ਸਜਾਇਆ, ਕੱਲੇ ਕੱਲੇ ਸਰੀਰ ਦੇ ਅੰਗ ਨੂੰ ਆਪ ਮਾਤਾ ਜੀ ਨੇ ਆਪਣੇ ਹੱਥੀ ਸ਼ਿੰਗਾਰਿਆ ਹੈ।
ਸਮਝਾਵਤ ਦੇ ਠੀਕ ਉਦਾਰੇ।
ਨਾਲੇ ਮਾਤਾ ਜੀ ਸਮਝਾਉਂਦੇ ਕਲਗੀਧਰ ਨੂੰ ਆਪਣੇ ਪੁੱਤਰ ਨੂੰ, ਤੇ ਸਮਝਾ ਕੇ ਨਾ ਸਿੱਖਿਆ ਦਿੰਦੇ ਨੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਸਿੱਖਿਆ ਦਿੰਦਿਆਂ ਮਾਤਾ ਗੁਜਰੀ ਜੀ ਸਮਝਾਉਂਦੇ ਹਨ।
ਤੋਏ ਪਿਤਾ ਕੇ ਸਾਥ ਨਰੇਸ਼।
ਕਹਿਣ ਲੱਗੇ ਪੁੱਤਰ ਜੀ ਤੁਹਾਡੇ ਪਿਤਾ ਜੀ ਆ ਰਹੇ ਨੇ, ਅੱਜ ਉਹਨਾਂ ਨੇ ਆਉਣਾ ਤੇ ਬੜੇ ਲੰਮੇ ਅਰਸੇ ਬਾਅਦ ਵਾਪਸ ਮੁੜੇ ਨੇ, ਤੁਹਾਡੇ ਜਨਮ ਤੋਂ ਪਹਿਲਾਂ ਦੇ ਗਏ ਹੋਏ ਨੇ ਤੇ ਤੁਹਾਡਾ ਮੇਲ ਅੱਜ ਪਹਿਲੀ ਵਾਰ ਹੋਣਾ ਤੁਹਾਡੇ ਪਿਤਾ ਜੀ ਦੇ ਨਾਲ, ਤੇ ਤੁਹਾਡੇ ਪਿਤਾ ਜੀ ਦੇ ਨਾਲ ਇੱਕ ਬੜਾ ਧਰਮੀ ਰਾਜਾ ਜਿਹੜਾ ਤੁਹਾਡੇ ਪਿਤਾ ਜੀ ਨੂੰ ਨਾਲ ਲੈ ਕੇ ਗਿਆ ਸੀ ਰਾਜਾ ਬਿਸ਼ਨ ਸਿੰਘ, ਉਹ ਵੀ ਅੱਜ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵਾਪਸ ਆ
ਰਿਹਾ।
ਉਹ ਰਾਜਾ ਵੀ ਹੋਵੇਗਾ ਨਾਲ ਤੁਹਾਡੇ ਪਿਤਾ ਜੀ ਦੇ, ਹੋਰ ਵੀ ਬੜੇ ਵਿਅਕਤੀ ਹੋਣਗੇ, ਬੜੇ ਬੜੇ ਵਜ਼ੀਰ, ਬੜੇ ਬੜੇ ਵੱਡੇ ਅਹਿਲਕਾਰ ਅਫਸਰ ਵੀ ਨਾਲ ਹੋਣਗੇ।
ਕਰ ਬੰਧਨ ਪਿਤੇ ਅੰਕ ਥਰੀਜੈ।
ਤੁਸੀਂ ਜਦੋਂ ਆਪਣੇ ਪਿਤਾ ਜੀ ਨੂੰ ਮਿਲਣਾ ਨਾ ਤੇ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ। ਮਾਤਾ ਗੁਜਰੀ ਜੀ ਨੇ ਕਲਗੀਧਰ ਜੀ ਨੂੰ ਸਿੱਖਿਆ ਦੇ ਰਹੇ, ਜਿਵੇਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀਆਂ, ਤੇ ਮਾਂ ਸਿੱਖਿਆ ਦਿੰਦਿਆਂ ਕਹਿੰਦੀ ਹੈ ਪੁੱਤਰ ਜੀ ਜਦੋਂ ਤੁਹਾਡੇ ਪਿਤਾ ਜੀ ਆਉਣਗੇ ਨਾ ਤੇ ਉਹਨਾਂ ਦੇ ਚਰਨਾਂ ਉੱਤੇ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਨੀ, ਉਹਨਾਂ ਨੂੰ ਨਮਸਕਾਰ ਕਰਨੀ ਹੈ।
ਰਿਪਕੇ ਸੰਗ ਬੋਲ ਬੋ ਕੀ ਜੈ।
ਜਿਹੜਾ ਨਾਲ ਉਹਨਾਂ ਦੇ ਰਾਜਾ ਆਏਗਾ ਨਾ ਰਾਜਾ ਬਿਸ਼ਨ ਸਿੰਘ, ਉਹਦੇ ਨਾਲ ਵੀ ਗੱਲਬਾਤ ਕਰਨੀ, ਉਹਨਾਂ ਨਾਲ ਵੀ ਵਚਨ ਕਰਨੇ ਨੇ ਵੀ ਤੁਸੀਂ ਚੁੱਪ ਚਾਪ ਜਾ ਕੇ ਬੈਠ ਜਾਣਾ, ਜਿਹੜਾ ਨਾਲ ਰਾਜਾ ਆਵੇਗਾ ਰਾਜੇ ਦੇ ਨਾਲ ਵੀ ਤੁਸੀਂ ਵਚਨ ਬਿਲਾਸ ਕਰਨੇ ਹਨ।
ਇਮ ਕਰ ਮੈਂ ਫਰਸ਼ ਆਦਿਕ ਤਿਆਰੇ।
ਮਾਤਾ ਜੀ ਨੇ ਕਲਗੀਧਰ ਜੀ ਨੂੰ ਬੜੀ ਸਿੱਖਿਆ ਦਿੱਤੀ ਤੇ ਉਧਰ ਘਰ ਦੇ ਵਿੱਚ ਤਿਆਰੀ ਕਰਵਾਈ, ਕਿਉਂਕਿ ਨੌਵੇਂ ਪਾਤਸ਼ਾਹ ਨੇ ਆਉਣਾ, ਰਾਜੇ ਬਿਸ਼ਨ ਸਿੰਘ ਨੇ ਆਉਣਾ, ਬੜੇ ਬੜੇ ਵਜ਼ੀਰਾਂ ਨੇ ਆਉਣਾ ਚੱਲ ਕੇ। ਤੋ ਮਾਤਾ ਜੀ ਨੇ ਘਰ ਦੇ ਵਿੱਚ ਹੀ ਬੜੇ ਬੜੇ ਸੁੰਦਰ ਫਰਸ਼ ਆਦਿਕ ਗਿਲਮ ਗਲੀਚੇ ਵਿਛਾਏ ਹਨ।
ਕਰਤ ਭਏ ਪ੍ਰਤੀਕਨ ਧਾਰੇ।
ਉਡੀਕ ਕਰਨ ਲੱਗੇ ਨੇ, ਬੜੀ ਭਾਰੀ ਉਡੀਕ ਕਰਨ ਲੱਗੇ ਨੇ ਕਿ ਹੁਣ ਕਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਾਪਸ ਆਉਣ।
ਉਤ ਸਤ ਗੁਰ ਕਰ ਸੋਚ ਸ਼ਨਾਨਾ, ਨਿਤ ਕੋ ਨੇਮ ਠਾਨ ਮਨ ਧਿਆਨਾ।
ਅੰਮ੍ਰਿਤ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਉੱਠੇ ਨੇ ਤੇ ਨੌਵੇਂ ਪਾਤਸ਼ਾਹ ਜੀ ਨੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ ਤੇ ਇਸ਼ਨਾਨ ਕਰਕੇ ਮਹਾਰਾਜ ਜੀ ਨੇ ਆਪਣੇ ਨਿਤ ਦਾ ਨੇਮ ਕੀਤਾ, ਜੋ ਸਾਹਿਬ ਦਾ ਨਿਤ ਨੇਮ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਨਿਤ ਨੇਮ ਨਹੀਂ ਛੱਡਿਆ। ਖਾਲਸਾ ਜੀ, ਨਿਤ ਨੇਮ ਗੁਰੂ ਕੇ ਸਿੱਖ ਦੇ ਜੀਵਨ ਦਾ ਸਭ ਤੋਂ ਜ਼ਰੂਰੀ ਅੰਗ ਹੈ। ਜਿਵੇਂ ਖਾਣਾ ਪੀਣਾ ਜਾਂ ਸੌਣਾ ਆਦਿਕ ਸਾਡੀਆਂ ਸਰੀਰ ਦੀਆਂ ਸੁੱਤੇ ਸਿੱਧ ਕਿਰਿਆਵਾਂ ਹਨ, ਇਸੇ ਤਰ੍ਹਾਂ ਸਿੱਖ ਦਾ ਨਿਤਨੇਮ ਵੀ ਸਿੱਖ ਦੀ ਇੱਕ ਕਿਰਿਆ ਹੈ, ਜਿਹੜੀ ਸੁੱਤੇ ਸਿੱਧ ਸੁਭਾਵਕ ਨਿਤਾ ਪ੍ਰਤੀ ਹੋਣੀ ਚਾਹੀਦੀ ਹੈ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਨਿਤਨੇਮ ਕਰ ਰਹੇ। ਕਿਉਂ ਕਰ ਰਹੇ ਨੇ? ਕਿਉਂਕਿ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣਾ ਕਿ ਖਾਲਸਾ ਜੀ ਨਿਤਨੇਮੀ ਹੋਵੋ, ਨਿਤਨੇਮ ਕਰਨਾ। ਤੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ ਤੋ ਮਹਾਰਾਜ ਜੀ ਨੇ ਆਪਣੇ ਨਿਤ ਦਾ ਨੇਮ ਕੀਤਾ, ਧਿਆਨ ਧਾਰਨ ਕੀਤਾ, ਨੇਤਰ ਬੰਦ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਸਮਾਧੀ ਵਿੱਚ ਸਥਿਤ ਹੋਏ ਨੇ।
ਬਿਸ਼ਨ ਸਿੰਘ ਨੇ ਤਿਆਰੀ ਕੀਨ,
ਇਤਨੇ ਨੂੰ ਦਿਨ ਚੜ ਆਇਆ ਤੇ ਉਧਰ ਰਾਜੇ ਬਿਸ਼ਨ ਸਿੰਘ ਨੇ ਵੀ ਤਿਆਰੀ ਕਰ ਲਈ ਚੱਲਣ ਵਾਸਤੇ।
ਸ਼ਸਤਰ ਤਨ ਪੈਰ ਸੁਲੀਨ,
ਬੜੇ ਸੋਹਣੇ ਬਸਤਰ, ਬੜੇ ਸੁੰਦਰ ਸ਼ਸਤਰ ਉਹ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਪਾਸ ਆਏ ਥਿਰਿਓ ਕਰ ਦਰਸ਼ਨ ਆ।
ਤੋ ਰਾਜਾ ਬਿਸ਼ਨ ਸਿੰਘ ਤਿਆਰ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਆ ਗਿਆ, ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਆਸਣ ਸੀ, ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ ਤੇ ਮਹਾਰਾਜ ਜੀ ਦੇ ਕੋਲ ਆ ਕੇ ਖਲੋ ਗਿਆ, ਦਰਸ਼ਨਾਂ ਦੀ ਆਸ ਰੱਖ ਕੇ ਕਿ ਅੱਜ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਨੇ, ਨੌਵੇਂ ਪਾਤਸ਼ਾਹ ਜੀ ਦੇ ਸਪੂਤ ਦੇ ਦਰਸ਼ਨ ਕਰਨੇ ਨੇ, ਕਲਗੀ ਧਰ ਦੇ ਦਰਸ਼ਨ ਕਰਨੇ ਨੇ। ਇਹ ਆਸ ਆਪਣੇ ਮਨ ਚ ਧਾਰਨ ਕਰਕੇ ਰਾਜਾ ਬਿਸ਼ਨ ਸਿੰਘ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਆ ਖਲੋਤਾ ਹੈ।
ਬਸਤਰ ਪੈਰ ਗੁਰੂ ਹੈ ਕਰ ਤਿਆਰ,
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਸੋਹਣੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਤਿਆਰੀ ਕੀਤੀ ਹੈ।
ਮਹਾਰਾਜ
ਸੱਚੇ ਪਾਤਸ਼ਾਹ ਜੀ ਨੇ ਆਪਣੀ ਸਵਾਰੀ ਆਪਣੇ ਕੋਲ ਸੱਦੀ ਹੈ, ਪਾਲਕੀ ਮੰਗਾਈ ਹੈ।
ਚੱਡ ਤੁਰੰਗ ਪਰ ਚੱਲ ਨਿਰਪਾਲ, ਭਏ ਸੈਂਕੜੇ ਮਾਨਵ ਨਾਲ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਲਕੀ ਚ ਸਵਾਰ ਹੋ ਕੇ ਚੱਲ ਪਏ ਨੇ ਤੇ ਰਾਜਾ ਬਿਸ਼ਨ ਸਿੰਘ ਨਾਲ ਨਾਲ ਘੋੜੇ ਤੇ ਸਵਾਰ ਹੋ ਕੇ ਚੱਲ ਪਏ। ਕੱਲਾ ਰਾਜਾ ਹੀ ਨਹੀਂ, ਰਾਜੇ ਦੇ ਨਾਲ ਬਹੁਤ ਸਾਰੇ ਉਹਦੇ ਜਿਹੜੇ ਸੈਂਕੜੇ ਸਿਪਾਹੀ ਨੇ, ਵਜ਼ੀਰ ਲੋਕ ਨੇ, ਉਹ ਵੀ ਨਾਲ ਨਾਲ ਸਤਿਗੁਰੂ ਜੀ ਦੇ ਚੱਲ ਪਏ ਹਨ।
ਪੁਰ ਬਾਜ਼ਾਰ ਕੋ ਆਵਤ ਚੱਲੇ,
ਪਟਨਾ ਸਾਹਿਬ ਚ ਪ੍ਰਵੇਸ਼ ਕਰ ਗਏ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਜਿਹੜੇ ਵੱਡੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਪ੍ਰਵੇਸ਼ ਕਰਦੇ ਆ ਰਹੇ ਨੇ।
ਮੇਰੀ ਹੋਤ ਬ੍ਰਿੰਦ ਨਾਲ ਮਿਲੇ,
ਜਦੋਂ ਸਤਿਗੁਰੂ ਜੀ ਦੀ ਸਵਾਰੀ ਲੰਘਦੀ ਹੈ ਨਾ ਪਾਲਕੀ ਨੌਵੇਂ ਪਾਤਸ਼ਾਹ ਦੀ, ਤੇ ਰਸਤੇ ਚ ਜਿੰਨੇ ਮਾਈ ਭਾਈ ਮਿਲਦੇ ਨੇ, ਜਿਹੜਾ ਵੀ ਕੋਈ ਰਸਤੇ ਦੇ ਵਿੱਚ ਗੁਰਸਿੱਖ ਭਾਈ ਮਿਲਦਾ ਜਾਂ ਹੋਰ ਵੀ ਲੋਕ ਜਿਹੜੇ ਉੱਥੇ ਰਹਿੰਦੇ ਨੇ, ਸਾਰੇ ਝੁੱਕ ਕੇ ਮੱਥਾ ਟੇਕਦੇ ਨੇ, ਝੁੱਕ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਨੂੰ ਨਮਸਕਾਰ ਕਰਦੇ ਹਨ।
ਪਟਨੇ ਕੀ ਸੰਗਤ ਸਮਦਾਏ, ਪ੍ਰਾਤ ਹੋਤ ਪੀ ਮਿਲੇ ਕਥਾਏ।
ਪਟਨਾ ਸਾਹਿਬ ਦੀ ਜਿੰਨੀ ਸੰਗਤ ਸੀ ਨਾ ਸ਼ਹਿਰ ਦੀ, ਉਹ ਸਵੇਰੇ ਹੀ ਇਕੱਠੇ ਹੋ ਗਏ ਸੀ ਗੁਰੂ ਘਰ ਚ, ਸਵੇਰੇ ਹੀ ਸਾਰੀ ਸੰਗਤ ਇੱਕ ਥਾਂ ਤੇ ਇਕੱਠੀ ਹੋ ਗਈ ਸੀ ਨੌਵੇਂ ਪਾਤਸ਼ਾਹ ਜੀ ਦਾ ਸਵਾਗਤ ਕਰਨ ਵਾਸਤੇ, ਜਿਉ ਆਇਆ ਕਹਿਣ ਵਾਸਤੇ।
ਸ੍ਰੀ ਗੋਬਿੰਦ ਸਿੰਘ ਕੇ ਡਿੱਗ ਆਏ,
ਜਿੰਨੀ ਸੰਗਤ ਸੀ ਦਸਵੇਂ ਪਾਤਸ਼ਾਹ ਕਲਗੀਧਰ ਜੀ ਦੇ ਕੋਲ ਸਾਰੀ ਆ ਪਹੁੰਚੀ ਸੀ।
ਅਨੇਕ ਪ੍ਰਕਾਰ ਪ੍ਰਸ਼ਾਦਨ ਲਿਆਏ,
ਕਈ ਪ੍ਰਕਾਰ ਦੇ ਪ੍ਰਸ਼ਾਦ, ਕਈ ਪ੍ਰਕਾਰ ਦੀਆਂ ਪਿਟਾਵਾਂ, ਕਈ ਤਰ੍ਹਾਂ ਦੇ ਪਕਵਾਨ ਉਹ ਗੁਰੂ ਕੇ ਸਿੱਖ ਬਣਾ ਬਣਾ ਕੇ ਗੁਰੂ ਘਰ ਲੈ ਕੇ ਆਏ ਹਨ।
ਪੀਰ ਸਭੰਗਨ ਮਾਏ,
ਸਤਿਗੁਰਾਂ ਦੇ ਵਿਹੜੇ ਵਿੱਚ ਭੀੜ ਹੈ, ਬੜਾ ਵੱਡਾ ਇਕੱਠ ਹੈ, ਸੰਗਤਾਂ ਹੀ ਸੰਗਤਾਂ, ਸਿੱਖ ਹੀ ਸਿੱਖ ਨਜ਼ਰ ਆਉਂਦੇ ਨੇ ਦੂਰ ਦੂਰ ਤੱਕ।
ਕੋਸ਼ਿਟ ਪਰ ਚੜ ਜਾਏ,
ਕੋਠਿਆਂ ਦੀਆਂ ਛੱਤਾਂ ਤੇ ਜਾ ਚੜੇ, ਜਿਨ੍ਹਾਂ ਨੂੰ ਵਿਹੜੇ ਚ ਥਾਂ ਨੀ ਨਾ ਮਿਲੀ ਉਹ ਕੋਠੇ ਦੀਆਂ ਛੱਤਾਂ ਤੇ ਜਾ ਚੜੇ ਨੇ ਮਹਾਰਾਜ ਜੀ ਨੂੰ ਵੇਖਣ ਵਾਸਤੇ।
ਪਰ ਆਰੂਢਤ
ਕਈ ਕੰਧਾਂ ਤੇ ਸਵਾਰ ਹੋ ਗਏ ਨੇ, ਦੀਵਾਰਾਂ ਦੇ ਉੱਤੇ ਬਹਿ ਗਏ ਨੇ ਤੇ ਦੀਵਾਰਾਂ ਦੇ ਉੱਤੇ ਸਵਾਰ ਹੋ ਕੇ ਕੰਧਾਂ ਤੇ ਬਹਿ ਕੇ ਵੇਖਣ ਲੱਗੇ ਹਨ।
ਬੈਠੇ ਜਾਂ ਦਰਸ ਗੁਰੂ ਹੋਏ,
ਉਸ ਜਗ੍ਹਾ ਤੇ ਬਹਿੰਦੇ ਨੇ ਜਿੱਥੋਂ ਗੁਰੂ ਸਾਹਿਬ ਦੀ ਮੂਰਤ ਦਿਸ ਪਏ, ਇਹੋ ਜਿਹੀ ਭਾਵਨਾ ਨਾਲ ਉੱਥੇ ਬਹਿੰਦੇ ਨੇ। ਕਹਿੰਦੇ ਜਿੱਥੋਂ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋ ਸਕਣ, ਮਹਾਰਾਜ ਜੀ ਦੀ ਮੂਰਤ ਦਿਸ ਸਕੇ, ਇੱਕ ਝਲਕ ਹੀ ਦਿਸ ਜੇ ਸਾਹਿਬ ਦੀ, ਇੱਕੋ ਝਲਕ ਨਾਲ ਹੀ ਨਿਸਤਾਰਾ ਹੋ ਜਾਂਦਾ, ਇੱਕੋ ਝਲਕ ਨਾਲ ਹੀ ਪਾਰ ਉਤਾਰਾ ਹੋ ਜਾਂਦਾ। ਸਤਿਗੁਰਾਂ ਦੀ ਇੱਕੋ ਝਲਕ ਪ੍ਰਾਪਤ ਕਰਨ ਵਾਸਤੇ ਸਿੱਖ ਉੱਥੇ ਉੱਥੇ ਬਹਿੰਦੇ ਨੇ ਜਿੱਥੇ ਉਹਨਾਂ ਨੂੰ ਦਰਸ਼ਨ ਸੁਖਾਲੇ ਤਰੀਕੇ ਨਾਲ ਹੋ ਸਕਣ।
ਅਗਰਨ ਕੀ ਬਚਲੰਤੇ,
ਸਤਿਗੁਰੂ ਜੀ ਦੀ ਸਵਾਰੀ ਜਾ ਰਹੀ ਹੈ, ਅੱਗੇ ਅੱਗੇ ਨਕੀਬ ਜਾ ਰਹੇ ਨੇ ਤੇ ਨਕੀਬ ਸਤਿਗੁਰਾਂ ਦਾ ਸੁਜਸ ਕਰਦੇ ਜਾ ਰਹੇ ਨੇ, ਨਕੀਬ ਬੋਲਦਾ ਜਾ ਰਿਹਾ ਹੈ, ਸਾਵਧਾਨ ਹੁਸ਼ਿਆਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗਰੀਬ ਨਵਾਜ, ਦਇਆ ਨਿਧ, ਪਰਮ ਕਿਰਪਾਲੂ, ਦਿਆਲੂ, ਸਤਿਗੁਰਾਂ ਦੀ ਸਵਾਰੀ ਆ ਰਹੀ ਹੈ। ਏਦਾਂ ਨਕੀਬ ਅੱਗੇ ਅੱਗੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾ
ਰਿਹਾ ਹੈ।
ਨਗਾਰੇ ਵੱਜ ਰਹੇ ਨੇ ਬੜੀ ਉੱਚੀ ਉੱਚੀ ਆਵਾਜ਼ ਵਿੱਚ, ਖੁਸ਼ੀਆਂ ਦੇ ਨਗਾਰੇ ਨੇ, ਇਹ ਖੁਸ਼ੀਆਂ ਦੇ ਨਗਾਰੇ ਵੱਜ ਰਹੇ ਨੇ। ਸਾਰਾ ਨਗਰ ਸ੍ਰੀ ਪਟਨਾ ਸਾਹਿਬ ਨਗਾਰਿਆਂ ਦੀ ਗੂੰਜ ਨਾਲ ਗੂੰਜ ਉੱਠਿਆ ਹੈ।
ਇਮ ਆਵਤ ਗੁਰ ਅਰ ਨਰ ਮੋਰ,
ਇਹਦਾ ਸਤਿਗੁਰੂ ਜੀ ਆ ਰਹੇ ਨੇ, ਸਤਿਗੁਰੂ ਜੀ ਵੀ ਆ ਰਹੇ ਨੇ ਤੇ ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਨਾਲ ਨਾਲ ਆ ਰਿਹਾ।
ਪਹੁੰਚੇ ਜਬੈ ਸਦਨ ਕੇ ਪੋਰ,
ਚਲਦਿਆਂ ਚਲਦਿਆਂ ਜਦੋਂ ਆਪਣੇ ਮਹਿਲਾਂ ਦੇ ਦਰਵਾਜੇ ਦੇ ਕੋਲ ਪਹੁੰਚੇ ਹਨ,
ਸਭਾ ਖਰੀ ਹੋਈ ਤਤ ਕਾਲਾ, ਅੰਕੀ ਉਠਾਏ ਕਿਰਪਾਲ ਕਿਰਪਾਲਾ।
ਪਾਤਸ਼ਾਹ ਜੀ ਸਵਾਰੀ ਤੋਂ ਉਤਰ ਕੇ ਅੰਦਰ ਮਹਿਲਾਂ ਚ ਆਉਣ ਲੱਗੇ ਨਾ ਦਰਸ਼ਨੀ ਡਿਉੜੀ ਦੇ ਕੋਲ, ਤੇ ਉਧਰ ਅੱਗੇ ਜਿੰਨੀ ਸੰਗਤ ਸੀ ਅੰਦਰ ਸਾਰੇ ਉੱਠ ਕੇ ਖਲੋ ਗਏ ਮਹਾਰਾਜ ਜੀ ਦੇ ਸਤਿਕਾਰ ਵਜੋਂ, ਕਿਉਂਕਿ ਸਤਿਗੁਰੂ ਗੁਰਦੇਵ ਆਏ ਨੇ तो गुरुदेव दे आउण करके जिन्नी सभा सी जिन्नी संगत सी सारी संगत उठ के खलो गई है सतगुरां दे सत्कार वजों।
आंकी उठाए किरपाल किरपाला,
इधर मामा किरपाल चंद जी जो माता जी दे प्राता हन, मामा किरपाल चंद जी उन्होंने गुरु कलगीधर जी नूं गोद च चुके आया। मामे किरपाल चंद ने ते दसवें पातशाह नूं गोद च चुक के बाहर लैके आ रहे ने, जिधरों नौवें पातशाह आ रहे ने ना उस पासे मामा किरपाल चंद जी कलगीधर नूं गोद च चुक के बाहर वल लैके आ रहे हन।
पितके पाइन पाए उठायो,
कहिंदे नौवें पातशाह जदों अंदर आए ना ते मामा किरपाल चंद जी ने कलगीधर जी नूं नाले आप मत्था टेकिया ते नाले कलगीधर जी कोलों महाराज जी दे चरणा उत्ते मत्था टकवाया। आख्या पुत्र जी पिता जी दे चरणा ते नमस्कार करो, श्री गुरु तेग बहादुर साहब तुहाडे पिता हन, इन्हां दे चरणा ते नमस्कार करो। तो कलगीधर जी ने बड़े अदब नाल बड़ी भावना नाल सतगुरु गुरु तेग बहादुर साहब दे चरणा ते मत्था टेकिया, नमस्कार कीती
के परस पर ने बधायो,
ते बड़ा भारी परस पर ने बधाया। पिता श्री गुरु तेग बहादुर साहब जी ने कुट के गुरु कलगीधर जी नूं अपनी छाती दे नाल लाया, अपनी छाती नाल अपने कंठ नाल साहब गुरु कलगीधर जी नूं साहब गुरु तेग बहादुर साहब ने लाया ते बड़ा स्नेह कीता, बड़ा ही प्यार कीता।
श्री नानक की जोत मजारे, श्री गुरु तेग बहादुर धारे।
धन श्री गुरु नानक साहब जी महाराज जी दी जो पवित्र जोत है जो इस वेले श्री गुरु तेग बहादुर साहब च विराजमान है, गुरु कलगीधर नूं वेखदिआं ही धन गुरु तेग बहादुर साहब दे मन च ख्याल आया कि जेड़ी जोत इस वेले साडे च विराजमान है वह असी हुण इन्हां च विराजमान कर
दी सी। तिसी अंश में चात मेले,
उसे अंश दे विच जेड़ी गुरु नानक साहब दी जोत है उसे अंश दे विच पिता श्री गुरु तेग बहादुर साहब जी अपने साहबजादे गुरु कलगीधर जी नूं मेलना चाहुंदे ने, उसे जोत विच एक मिक करना चाहुंदे हन।
एकत सुत की दुत सुख झेले,
अपने पुत्र दी क्रांति वेखी है, चेहरा बड़ा प्रकाश वाला कलगीधर दा पहली बार वेख रहे ने नौवें पातशाह शरीर करके। ओदा तां मेरे साहब हर थां ते हाजर ने पर शरीर करके पहली बार वेख रहे ने, ते कलगीधर दे चेहरे ते बड़ा सुख बड़ा प्रताप बड़ी क्रांति ओ दुती आभा महाराज श्री गुरु तेग बहादुर साहब ने वेखी है।
बैठ गए तब सतगुर गादे,
महाराज जी चल के आए अंदर नौवें पातशाह अपनी गद्दी दे उत्ते साहब गुरता गद्दी दे उत्ते आन के बैठे हन।
मिल सबियन के उर ऐला दे,
सब नूं मिले ने जेड़े पटना साहब दे वासी सिख ने सेवक ने सब नूं महाराज जी मिले, सब नूं मिल के सब नूं सुख वंडे।
बिशन सिंह ने पटिग जो आयो, पिक सरूप पायन लपटायो।
इन्ने नूं राजा बिशन सिंह भी आ गया ते कलगीधर जी नौवें पातशाह दे कोल ही बैठे सन पिता जी दे कोल, ते कहिंदे कलगीधर जी दा सरूप वेखदिआं राजा बिशन सिंह दसवें पातशाह दे चरणां नाल लपट गया। मानो जिवें खरे किन्ने जन्मां दा बिछड़िया होया सी ते अचानक सतगुरां दे चरण मिल गए, कहिंदे चरणां नाल लपट गया राजा बिशन सिंह कलगीधर जी दे।
दिपै तेज विच लोचन ऐसे,
देखिया कि कलगीधर जी दीआं अखां विच बड़ा तेज है, दसवें पातशाह दे नेत्रां विच बड़ा जलाल बड़ा भारी तेज है।
रंग बिलोर पात्र में जैसे,
अरसा जी जिवें किसे भांडे विच रंग चमकदा ना बिलोर दे शीशे विच, बिलोर दे भांडे विच जिवें कोई रंग चमकदा इदां कलगीधर पातशाह जी दे नेत्र बिलोर दे शीशे वांगर चमकदे हन।
चंचल अधिक सलोनी सूरत,
बड़ा सोहना सुंदर रूप है कलगीधर दा, बड़ा ही सोहना रूप, दसवें पातशाह बड़े सोहने ने बड़े ही सुंदर ने। साहब गुरबाणी दा वचन है ना, अत सुंदर मन मोहे ना कट सोहे ना प्राण आधारा राम, बड़ा सोहना रूप है दसवें पातशाह दा।
मनो वीर धारी मूरत,
इतना सुंदर रूप है ਕਿ ਜਿਹੜਾ ਵੇਖ ਲੈਂਦਾ ਮੇਰੇ ਸਤਿਗੁਰੂ ਕਲਗੀਧਰ ਨੂੰ ਉਹਦਾ ਮਨ ਹੀ ਹਰਿਆ ਜਾਂਦਾ, ਉਹਦਾ ਮਨ ਮੋਹਿਤ ਹੋ ਜਾਂਦਾ। ਮਹਾਰਾਜ ਜੀ ਦੀ ਸੋਹਣੀ ਮਨਮੋਹਕ ਮੂਰਤ ਹੈ, ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਵੀ ਰਸ ਨੇ ਮੂਰਤ ਧਾਰਨ ਕੀਤੀ ਹੋਵੇ। ਕਲਗੀਧਰ ਦਾ ਜਿਹੜਾ ਸਰੂਪ ਹੈ ਨਾ, ਉਹ ਵੀ ਰਸ ਦਾ ਸਰੂਪ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਚ ਸਾਰੇ ਰਸ ਨੇ, ਵੀ ਰਸ ਵੀ ਹੈ, ਕਿਉਂਕਿ ਰਸੀਆਂ ਵਿੱਚ ਰਸੀ ਹੋ ਕੇ ਵੀ ਮੇਰੇ ਸਤਿਗੁਰੂ ਜੀ ਵਰਤਦੇ ਨੇ। ਪਰ ਵੀਰ ਰਸ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ ਖਾਸ ਕਰਕੇ ਝਲਕਦਾ। ਉਹਨਾਂ ਦੇ ਜੀਵਨ ਨੂੰ ਵੇਖੀਏ, ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨਾਂ ਵੇਖੀਏ, ਤੇ ਕਲਗੀਧਰ ਦੀ ਰਚੀ ਹੋਈ ਪਾਵਨ ਪਵਿੱਤਰ ਰਚਨਾ ਮਹਾਰਾਜ ਦਸਮੇਸ਼ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ, ਤੇ ਪਤਾ ਲੱਗਦਾ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਅੰਦਰ ਕਿਹੋ ਜਿਹਾ ਭਾਰੀ ਬੀਰਸ ਬੀਰਸ ਵੀ ਹੈ। ਤੇ ਬੀਰਸੀ ਬਾਣੀ ਮਹਾਰਾਜ ਜੀ ਉਚਾਰਨ ਕਰਦੇ ਜਦੋਂ ਲਿਖਦੇ, ਖਗ ਖੰਡ ਬਿਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਵੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਣੰਗ ਕਿਲਵਿਕ ਹਰਣੰਗ ਆਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤ ਪਾਰਨ ਜੈ ਤੇ ਗੰਗ। ਜਦੋਂ ਮਹਾਰਾਜ ਜੀ ਏਦਾਂ ਦੇ ਸ਼ਬਦ ਉਚਾਰਦੇ ਨੇ, ਪਤਾ ਲੱਗਦਾ ਕਿ ਕਲਗੀਧਰ ਜੀ ਦੇ ਅੰਦਰ ਵੀ ਰਸ ਵੀ ਝਲਕਦਾ। ਕਹਿੰਦੇ ਰਾਜੇ ਬਿਸ਼ਨ ਸਿੰਘ ਨੇ ਜਦੋਂ ਦਰਸ਼ਨ ਕੀਤੇ ਉਹਨੂੰ ਏਦਾਂ ਜਾਪਿਆ, ਕਹਿੰਦੇ ਮਾਨੋ ਜਿਵੇਂ ਵੀ ਰਸ ਨੇ ਮੂਰਤ ਧਾਰਨ ਕੀਤੀ ਹੋਵੇ।
ਕਹਿਤ ਭਇਓ ਇਹ ਸਾਹਿਬਜ਼ਾਦਾ ਰਿਪ ਗਨ ਕਾਇਕ ਹੋਏ ਜਿਮ ਦਾਦਾ।
ਕਲਗੀਧਰ ਦੇ ਦਰਸ਼ਨ ਕਰਦਿਆਂ ਰਾਜੇ ਬਿਸ਼ਨ ਸਿੰਘ ਦੇ ਮੂੰਹੋਂ ਜਿਹੜੇ ਪਹਿਲੇ ਸ਼ਬਦ ਨਿਕਲੇ ਉਹ ਇਹ ਸਨ, ਕਹਿੰਦਾ ਇਹ ਸਾਹਿਬਜ਼ਾਦੇ ਐਸੇ ਹਨ, ਐਸੇ ਮਹਾਨ ਹਨ ਕਿ ਇਹ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ। ਰਿਪ ਗਨ ਕਾਇਕ, ਇਹ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ। ਇਸ ਤਰ੍ਹਾਂ ਦੁਸ਼ਮਣਾਂ ਦਾ ਨਾਸ ਕਰਨਗੇ ਜਿਵੇਂ ਇਹਨਾਂ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਦੁਸ਼ਮਣਾਂ ਦਾ ਨਾਸ ਕੀਤਾ ਸੀ। ਜਿਵੇਂ ਇਹਨਾਂ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਸ਼ਮਣਾਂ ਦਾ ਨਾਸ ਕੀਤਾ, ਆਪਣੇ ਦਾਦੇ ਵਾਂਗਰ ਇਹ ਵੀ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ।
ਆਪ ਸ਼ਾਂਤ ਕੀ ਬ੍ਰਿਤੀ ਉਦਾਰੇ।
ਨੌਵੇਂ ਪਾਤਸ਼ਾਹ ਨੂੰ ਕਹਿੰਦਾ ਬਿਸ਼ਨ ਸਿੰਘ, ਮਹਾਰਾਜ ਤੁਹਾਡਾ ਪੁੱਤਰ ਇਹੋ ਜਿਹਾ ਹੋਵੇਗਾ, ਵੇਖਣ ਚ ਹੀ ਲੱਗ ਰਿਹਾ। ਪਰ ਮਹਾਰਾਜ ਤੁਹਾਡੀ ਬਿਰਤੀ ਤਾਂ ਬੜੀ ਸ਼ਾਂਤਮਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਤਿਗੁਣੀ ਸ਼ਾਂਤਮਈ ਬਿਰਤੀ ਦੇ ਧਾਰਨੀ ਸਨ। ਕਹਿੰਦਾ ਮਹਾਰਾਜ ਆਪ ਜੀ ਦੀ ਤੁਹਾਡੀ ਬਿਰਤੀ ਸ਼ਾਂਤ ਕੀ ਹੈ?
ਇਹ ਬੜ ਬੀਰ ਬਣੇ ਭੁਜ ਭਾਰੇ।
ਤੁਹਾਡਾ ਇਹ ਪੁੱਤਰ, ਤੁਹਾਡਾ ਇਹ ਸਾਹਿਬਜ਼ਾਦਾ, ਇਹ ਬੜਾ ਵੀਰ ਹੋਵੇਗਾ, ਇਹ ਬੜਾ ਯੋਧਾ ਹੋਵੇਗਾ। ਇਹਦੀਆਂ ਬਾਹਾਂ ਵੇਖ ਕੇ, ਇਹਦੀ ਸਰੀਰ ਦੀ ਡੀਲ ਵੇਖ ਕੇ ਹੀ ਪਤਾ ਲੱਗਦਾ ਕਿ ਬੜਾ ਸੂਰਮੇ, ਇਹ ਬੜੇ ਬਹਾਦਰ, ਬੜੇ ਯੋਧੇ ਹੋਣਗੇ।
ਇਨਕੀ ਆਕ੍ਰਿਤੀਮ ਦੇਵਤਾਵੈ।
ਇਹਨਾਂ ਦੀ ਜਿਹੜੀ ਆਕ੍ਰਿਤੀ ਹੈ, ਸੋਭਾ ਹੈ, ਸਰੂਪ ਹੈ, ਉਹ ਇਸ ਤਰ੍ਹਾਂ ਪ੍ਰਕਾਸ਼ਵਾਨ ਹੋ ਰਹੀ ਹੈ।
ਸਖਾ ਸਹਾਇਕ ਅਰਨ ਖਪਾਵੈ।
ਆਪਣੇ ਮਿੱਤਰਾਂ ਦੇ ਸਹਾਇਕ ਹੋਣਗੇ ਤੇ ਆਪਣੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ। ਮਿੱਤਰਾਂ ਦੇ ਸਹਾਇਕ ਮਦਦਗਾਰ ਹੋਣਗੇ ਤੇ ਜਿਹੜੇ ਗੁਰੂ ਘਰ ਨਾਲ ਵੈਰ ਰੱਖਣ ਵਾਲੇ ਵਿਰੋਧੀ ਹੋਣਗੇ ਉਹਨਾਂ ਵਿਰੋਧੀਆਂ ਦਾ, ਉਹਨਾਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ।
ਬਿਸ਼ਨ ਸਿੰਘ ਤਬ ਦੇ ਬਿਭੂਖਨ।
ਬਿਸ਼ਨ ਸਿੰਘ ਦੇ ਮੂੰਹੋਂ ਵੇਖੋ ਖਾਲਸਾ ਜੀ, ਹੁਣ ਬਿਸ਼ਨ ਸਿੰਘ ਕਿਹੜਾ ਅੰਤਰਯਾਮੀ ਸੀ, ਬਦੋ ਬਦੀ ਉਹਦੇ ਮੂੰਹ ਚੋਂ ਇਹ ਸ਼ਬਦ ਨਿਕਲੇ ਕਲਗੀਧਰ ਦੇ ਦਰਸ਼ਨ ਕਰਕੇ, ਸੱਚਾਈ ਉਹਦੇ ਜ਼ੁਬਾਨ ਤੋਂ ਨਿਕਲੇ। ਤੇ ਫਿਰ ਉਹਨੇ ਬੜੇ ਸੋਹਣੇ ਗਹਿਣੇ ਲਿਆਇਆ ਸੀ ਸਤਿਗੁਰਾਂ ਵਾਸਤੇ ਬਿਭੂਖਣ, ਤੇ ਉਹ ਬੜੇ ਸੋਹਣੇ ਕੜੇ ਸੋਨੇ ਦੇ ਬਣੇ ਹੋਏ, ਉਹ ਕੜੇ ਰਾਜੇ ਬਿਸ਼ਨ ਸਿੰਘ ਨੇ ਗੁਰੂ ਕਲਗੀਧਰ ਜੀ ਨੂੰ ਭੇਟ ਕੀਤੇ।
ਆਪਣੇ ਘਰ ਪੈਰ ਆਏ ਅਦੁਖਨ।
ਆਪ ਆਪਣੇ ਹੱਥੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਉਹ ਗਹਿਣੇ ਰਾਜੇ ਬਿਸ਼ਨ ਸਿੰਘ ਨੇ ਪਵਾਏ।
ਕੰਕਨ ਕੰਚਨ ਜਟਤ ਜਰਾਏ।
ਸੋਹਣੇ ਕੜੇ ਸਨ ਸੋਨੇ ਦੇ ਬਣੇ, ਇਹਨਾਂ ਵਿੱਚ ਜੜਾਉ ਜੜੇ ਹੋਏ, ਤੇ ਆਪ ਆਪਣੇ ਹੱਥੀ ਬਿਸ਼ਨ ਸਿੰਘ ਨੇ ਕਲਗੀਧਰ ਦੇ ਹੱਥਾਂ ਵਿੱਚ ਕੋਮਲ ਕੋਮਲ ਜੇ ਹੱਥ, ਬਾਲ ਰੂਪ ਵਿੱਚ ਕਲਗੀਧਰ ਦੇ, ਤੇ ਉਹਨਾਂ ਹੱਥਾਂ ਦੇ ਵਿੱਚ ਉਹ ਕੜੇ ਪਾਏ ਨੇ ਰਾਜੇ ਬਿਸ਼ਨ ਸਿੰਘ ਦੋਨੋਂ
ਹੱਥਨ ਮੈਂ ਪਹਿਰਾਏ।
ਸਤਿਗੁਰਾਂ ਦੇ ਦੋਹਾਂ ਹੱਥਾਂ ਦੇ ਵਿੱਚ ਉਹ ਕੜੇ ਪਵਾਏ ਨੇ ਰਾਜੇ ਨੇ।
ਮੁਕਤਾ ਮਾਲ ਵਿਸਾਲ ਉਜਾਲੇ।
ਬੜੀ ਸੋਹਣੀ ਮੋਤੀਆਂ ਦੀ ਮਾਲਾ, ਉਹ ਬੜੀ ਉਜਵਲ ਬੜੀ ਪ੍ਰਕਾਸ਼ ਵਾਲੀ ਬੜੇ ਸੋਹਣੇ ਮੋਤੀਆਂ ਦੀ ਬਣੀ ਹੋਈ
ਘਰ ਪੈਰਾਏ ਮਾਂ ਦੁੱਤ ਵਾਲੇ
ਉਹ ਮਾਲਾ ਸਤਿਗੁਰਾਂ ਦੇ ਗਲ ਚ ਪਵਾਈ ਉਹ ਮਾਲਾ ਮਹਾਰਾਜ ਜੀ ਦੇ ਕੰਠ ਦੇ ਵਿਚ ਪਾਈ ਬਿਸ਼ਨ ਸਿੰਘ ਨੇ ਜਿਹੜੀ ਬੜੀ ਦੁੱਤੀ ਹੈ ਬੜੀ ਕ੍ਰਾਂਤੀ ਹੈ
ਪਸ਼ਮ ਅੰਬਰ ਦੇ ਬਰਨ ਬਰਨ ਕੇ
ਸੋਹਣੇ ਪਸ਼ਮ ਦੇ ਬਣੇ ਹੋਏ ਪਸ਼ਮੀਨੇ ਦੇ ਕੱਪੜੇ ਜਿਹੜੇ ਬਸਤਰ ਰੰਗ ਰੰਗ ਦੇ ਬਣੇ ਹੋਏ ਸਨ
ਨਿਜ ਕਰ ਧਰੇ ਸਮੀਪ ਚਰਨ ਕੇ
ਆਪ ਆਪਣੇ ਹੱਥੀ ਰਾਜੇ ਬਿਸ਼ਨ ਸਿੰਘ ਨੇ ਉਹ ਬਸਤਰ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਰੱਖੇ ਹਨ
ਕੁਸ਼ਲ ਪ੍ਰਸ਼ਨ ਦੋਏ ਦਿਸਤੇ ਹੋਏ
ਦੋਹਾਂ ਪਾਸਿਓਂ ਕੁਸ਼ਲ ਪ੍ਰਸੰਨ ਦੇ ਪ੍ਰਸ਼ਨ ਦੇ ਸਵਾਲ ਹੋਏ ਦੋਹਾਂ ਪਾਸੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ
ਤੀਰਤ ਥਿਰ ਕੋਰ ਸਭ ਕੋਏ
ਜਿੰਨੇ ਖੜੇ ਨੇ ਸਾਰੇ ਆਲੇ ਦੁਆਲੇ ਘੇਰਾ ਪਾਈ ਖਲੋਤੇ ਵੇਖੀ ਜਾਂਦੇ ਨੇ ਕਲਗੀਧਰ ਦੀ ਮੂਰਤ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਨੂੰ ਸਾਰੇ ਇੱਕ ਟੱਕੀ ਲਾ ਕੇ ਵੇਖੀ ਜਾ ਰਹੇ ਨੇ
ਕਰੈ ਦਰਸ਼ਕੋ ਅਰਪੇ ਉਪਾਇਨ
ਕਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਹਨ
ਕੋਟਿਗ ਪਹੁੰਚੇ ਪਸਰੈ ਪਾਇਨ
ਕੋਈ ਕੋਲ ਪਹੁੰਚ ਜਾਂਦਾ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਦਾ ਹੈ
ਸਤਿਗੁਰ ਜੱਸਾ ਜੋਗ ਸਤਕਾਰੇ
ਸਤਿਗੁਰੂ ਜੀ ਸਾਰਿਆਂ ਦਾ ਜਿੰਨੇ ਸਿੱਖ ਆਏ ਨੇ ਸਾਰਿਆਂ ਦਾ ਜਥਾ ਯੋਗ ਸਤਿਕਾਰ ਕਰਦੇ ਨੇ ਅਦਬ ਕਰਦੇ ਨੇ
ਮਿਰਦੁਲ ਬਾਕ ਤੇ ਸਭ ਬੈਠਾਰੇ
ਸਭ ਨੂੰ ਮਿਰਦੁਲ ਮਿੱਠੇ ਕੋਮਲ ਬਚਨ ਕਹਿ ਕੇ ਮਹਾਰਾਜ ਜੀ ਸਾਰਿਆਂ ਨੂੰ ਬਿਠਾਲਦੇ ਹਨ
ਜਾਚਕ ਗਨ ਕੇਤਕ ਚਲ ਆਏ
ਬਹੁਤ ਸਾਰੇ ਜਾਚਕ ਬਹੁਤ ਸਾਰੇ ਮੰਗਤੇ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਏ ਹਨ
ਜਾਚਿਤ ਉੱਚੇ ਸ਼ਬਦ ਸੁਣਾਏ
ਉੱਚੇ ਸ਼ਬਦ ਸੁਣਾ ਕੇ ਮਹਾਰਾਜ ਜੀ ਦੀ ਉਪਮਾ ਕਰਕੇ ਦੁਹਾਈ ਦੁਹਾਈ ਕਹਿ ਕੇ ਗੁਰੂ ਨਾਨਕ ਸਾਹਿਬ ਦੀ ਏਦਾਂ ਕਹਿ ਕੇ ਮਹਾਰਾਜ ਜੀ ਦੇ ਚਰਨਾਂ ਚੋਂ ਦਾਨ ਮੰਗਦੇ ਹਨ
ਤਬ ਨਿਬ੍ਰਿੰਦ ਦਰਬ ਕਰ ਧਰਿਓ
ਰਾਜੇ ਬਿਸ਼ਨ ਸਿੰਘ ਨੇ ਬੜਾ ਦਾਨ ਕੀਤਾ ਬਹੁਤ ਸਾਰੀ ਖੁੱਲੀ ਮਾਇਆ ਇਹਨੇ ਆਪਣੇ ਝੋਲੀ ਵਿਚ ਹੱਥ ਵਿਚ ਰੱਖ ਲਈ ਤੇ ਵੰਡੀ ਜਾ ਰਿਹਾ ਜਿਹੜਾ ਕੋਈ ਜਾ ਚਕਾਉਂਦਾ ਝੋਲੀਆਂ ਚ ਪਾਈ ਜਾ ਰਿਹਾ
ਸਾਹਿਬ ਜਾਦੇ ਉਪਰ ਵਾਰਿਓ
ਸਾਹਿਬਜ਼ਾਦੇ ਗੁਰੂ ਕਲਗੀਧਰ ਦੇ ਸੀਸ ਤੋਂ ਵਾਰ ਵਾਰ ਕੇ ਨਾ ਮਾਇਆ ਤੇ ਸੋਹਣੀਆਂ ਸੋਨੇ ਦੀਆਂ ਸ਼ਰਫੀਆਂ ਤੱਕ ਵੀ ਵਾਰ ਕੇ ਥੈਲੀਆਂ ਉਹ ਰਾਜਾ ਬਿਸ਼ਨ ਸਿੰਘ ਦਾਨ ਕਰ ਰਿਹਾ
ਪੁੰਜ ਨਿਜ ਚਾਕਰਨ ਕੋ ਕਰ ਦੀਨ
ਫਿਰ ਆਪਣੇ ਚਾਕਰਾਂ ਨੂੰ ਪਹਿਲਾਂ ਤੇ ਆਪ ਵੰਡਦਾ ਰਿਹਾ ਤੇ ਫਿਰ ਆਪਣੇ ਜਿਹੜੇ ਨੌਕਰ ਸੀ ਰਾਜੇ ਬਿਸ਼ਨ ਸਿੰਘ ਦੇ ਉਹਨਾਂ ਨੂੰ ਫੜਾ ਦਿੱਤੀ ਮਾਇਆ ਵੀ ਹੁਣ ਤੁਸੀਂ ਸਾਰਿਆਂ ਵਿਚ ਅੱਗੇ ਮਾਇਆ ਤਕਸੀਮ ਕਰ ਦਿਓ ਵੰਡ ਦਿਓ
ਕਿਉਂ ਖਿਰਾਇਤ ਕਰ ਗਨ ਦੀਨ
ਆਖਿਆ ਵੀ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਗੁਰੂ ਘਰੋਂ ਸਭ ਦੀਆਂ ਝੋਲੀਆਂ ਭਰੀਆਂ ਹੋਣੀਆਂ ਚਾਹੀਦੀਆਂ ਨੇ
ਇੱਕ ਥਲ ਖਰੇ ਕਰੇ ਸਭ ਮੰਗਤ
ਜਿੰਨੇ ਮੰਗਤੇ ਜਾ ਚੁਕਾਏ ਸੀ ਸਭ ਨੂੰ ਇੱਕ ਜਗ੍ਹਾ ਤੇ ਖੜਾ ਕਰ ਲਿਆ ਲੈਣ ਵਿਚ ਕਤਾਰ ਵਿਚ ਖੜਾ ਕਰ ਲਿਆ
ਦਰਬ ਕੋ ਥਿਰ ਕਰ ਪੰਗਤ
ਸਾਰਿਆਂ ਨੂੰ ਬਰਾਬਰ ਦੀ ਮਾਇਆ ਵੰਡੀ ਹੈ ਜਿੰਨੇ ਮੰਗਤੇ ਆਏ ਨੇ ਸਭ ਨੂੰ ਬਰਾਬਰ ਵਿਚ ਧਨ ਵੰਡਿਆ ਹੈ
ਡੋਮ ਕਲਾਵ ਤੇ ਆਏ
ਢਾਡੀ ਕਿਹੜਾ ਪਿੱਛੇ ਰਹਿੰਦੇ ਸੀ ਢਾਡੀ ਆ ਗਏ ਮਰਾਸ਼ੀ ਆ ਗਏ ਕਲਾਵਤ ਆ ਗਏ ਪੱਟ ਆ ਗਏ ਆ ਕੇ ਗੁਰੂ ਸਾਹਿਬ ਦਾ ਜਸ ਕਰਦੇ ਨੇ ਛੰਦ ਬਣਾ ਬਣਾ ਕੇ ਗਾਉਂਦੇ ਨੇ ਤੇ ਫਿਰ ਮਹਾਰਾਜ ਜੀ ਦੇ ਕੋਲੋਂ ਬਦਲੇ ਚ ਧਨ ਪ੍ਰਾਪਤ ਕਰਦੇ ਹਨ
ਪੱਟ ਆਦਿ ਸਗਰੇ ਧਨ ਪਾਏ
ਪੱਟ ਆਦਿਕ ਆ ਕੇ ਸਾਰੇ ਧਨ ਪ੍ਰਾਪਤ ਕਰ ਰਹੇ ਹਨ
ਜੈ ਜੈਕਾਰ ਸੁਜਸ ਕੋ ਕਰੇ
ਸਾਰੇ ਜੈ ਜੈਕਾਰ ਕਰਦੇ ਮਹਾਰਾਜ ਜੀ ਦਾ ਸੁਜਸ ਕਰਦੇ ਮਹਾਰਾਜ ਜੀ ਦੀ ਮਹਿਮਾ ਕਰਦੇ ਹਨ
ਇੱਕ ਗੁਰਨ ਕੋ ਆਨੰਦ ਧਰੇ
ਦੇ ਦਰਸ਼ਨ ਕਰਕੇ ਸਭ ਆਨੰਦ ਮਾਣਦੇ ਨੇ ਸਭ ਦੇ ਹਿਰਦਿਆਂ ਵਿਚ ਭਾਰੀ ਆਨੰਦ ਆਨੰਦੋ ਆਨੰਦ ਘਣਾ ਮਹਾਰਾਜ ਜੀ ਦੀ ਦਰਸ਼ਨ ਪਰਸ ਕੇ ਆਨੰਦ ਹੀ ਆਨੰਦ ਵਰਤ ਰਹੇ ਨੇ
ਚਾਰ ਘੜੀ ਲਗ ਥਿਰ ਪੇ ਸਾਰੇ
ਚਾਰ ਘੜੀਆਂ ਤਾਈ ਸਤਿਗੁਰਾਂ ਦੇ ਚਰਨਾਂ ਵਿਚ ਸਾਰੇ ਟਿਕ ਕੇ ਬਿਰਾਜਮਾਨ ਹੋ ਕੇ ਬੈਠੇ ਰਹੇ
ਕਿਉਂ ਦਿਸ਼ਰੇ ਗੁਰੂ ਪਰਵਾਰੇ
ਚਾਰੇ ਪਾਸੇ ਸਤਿਗੁਰਾਂ ਦੇ ਘੇਰਾ ਪਾਈ ਬੈਠੇ ਨੇ ਮਹਾਰਾਜ ਜੀ ਦੇ ਦੀਦਾਰ ਕਰਦੇ ਹਨ
ਆਨੰਦ ਹੋਏ ਮੈਂ ਪਾਲਾ
ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋ ਰਿਹਾ ਬੈਠਾ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਬੜਾ ਬਲਿਹਾਰ ਜਾ ਰਿਹਾ ਕੁਰਬਾਨ ਜਾ ਰਿਹਾ
ਕਰ ਬੰਧਨ ਗਮਨਿਓ ਤਿਸ ਕਾਲਾ
ਕੁਝ ਸਮਾਂ ਬੈਠ ਕੇ ਚਾਰ ਘੜੀਆਂ ਬੈਠਾ ਰਿਹਾ फिर महाराज जी दे चरणा च मथा टेक के आग्या लैके राजा बिशन सिंह अपने डेरे ते चला गया।
उचरत मग तारीफ मिसाला,
रस्ते विच भी सतगुरां दी तारीफ करदा जा रहा है, महाराज जी दा सुजस करदा जा रहा है,
अपने
साहब जी दी उपमा करदा जा रहा है,
अपने संग जी मानव जाला,
उहदे नाल जिहड़े उहदे सिपाही सन होर वजीर आदिक सी उहनां नूं कहिंदा जा रहा है, कहिंदा वाह जैसे पिता ने तैसे पुत्र हन, पिता दे समान ही उन्हां दे पुत्र श्री गुरु तेग बहादुर साहब दे साहिबजादे हन।
धन गुरु अर गुर को नंदन, मैं दर्शन कर पयो आनंद।
धन गुरु गुरु तेग बहादुर साहब ते धन उन्हां दे सपुत्र श्री गुरु कलगीधर जी दसवें पातशाह जी धन हन, कहिंदे जिन्हां दे मैं दर्शन करके आनंदित हो गया।
जिनकी करना ते सर करियो,
कहिंदा मैं जिन्हां दी कृपा नाल कामरू वर्गा देश फतेह कीता है।
देश कामरू जो अर परियो,
कहिंदे जिहड़ा वड्डा देश कामरू जो अड़िया होया सी ओ मैं जित्तिया है।
जीव दान मोको गुर दीना,
मेरे गुरु ने मेरे ते बड़ा तरस कीता, मैनू जीवन दान दिता है।
ना ता किसने मम जीव महीना,
नहीं तो किन्ने मेरा जीवन वेखना सी, किथे मैं जूंदा रहना सी जे मैं कला चला जांदा।
मिलो शाह तो मान समेत,
मैं बादशाह नू बड़े फकर नाल जाके मिलांगा, बड़े चाव नाल जाके मिलांगा।
ए आयस को चलो विदेश,
आग्या लेके बादशाह दी मैं अपने घर नकेत नू वापस जावांगा।
है इमही सब मंत्री कह,
जिन्ने नाल मंत्री वजीर सी ना कहंदे राजा बिल्कुल इसे तरह जिवें तू कहा तेरी एक एक गल दुरुस्त है।
तुमरे भाग बड़े अमले,
तेरे बड़े बड़े भाग ने सानू पता है।
जिस ते इस दिश को गुर आए, काज तुहारा मिल सब लाए।
भाग चंगे के सतगुरु जी पहला ही इधर आए हुए सी, तू लंघ रहा सी इथों, ते तेरे चंगे भाग के गुरुदेव इथे पहला आए हुए सन, जिन्हां दी कृपा नाल तेरा ये कार्य सफल होया है।
इत्यादक बोजस को करियो,
बड़ा भारी सुजस कीता इन्हें सतगुरां दा।
बिशन सिंह डेरे निज थिरियो,
राजा बिशन सिंह अपने डेरे ते आ गया।
तन मन ते सतगुर को दास, जिनके पूर्ण भी और आस।
तन मन करके सतगुरां दा दास बनया बिशन सिंह, जेदे मन दी बड़ी बड़ी आस मुराद सतगुरां दे चरणां च पूर्ण हुई है, ते मेरे सतगुरु श्री गुरु तेग बहादुर साहब जिवें पटना साहब च निवास कर रहे ने, ते राजा सतगुरां तो विदायगी लै रहा है, वो कथा आप दी अगलियां प्रकरणां च सरवण करोगे।